ਅੱਜ ਸ਼੍ਰੀ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਇਹਦੇ ਵਿੱਚ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਤੋਂ ਆਰੰਭਤਾ ਹੋ ਕੇ ਦਸਮੇਸ਼ ਪਿਤਾ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ ਨੌ ਪਾਤਸ਼ਾਹੀਆਂ ਦੀ ਕਥਾ ਦਾ ਵਰਣਨ ਹੈ। ਮਹਾਕਵੀ ਜੀ ਨੇ ਕੈਂਥਲ ਦੀ ਧਰਤੀ ਤੇ ਰਹਿ ਕੇ ਇਸ ਕਥਾ ਨੂੰ ਬੜੇ ਪਿਆਰ ਸਤਿਕਾਰ ਸਹਿਤ ਲਿਖਿਆ ਹੈ ਔਰ ਗੁਰੂ ਸਾਹਿਬ ਜੀ ਨੂੰ ਪਰਮੇਸ਼ਵਰ ਰੂਪ ਜਾਣ ਕੇ ਉਹਨਾਂ ਦੀ ਕਥਾ ਲਿਖੀ ਹੈ। ਸਿੱਖ ਦੀ ਭਾਵਨਾ ਹੈ ਕਿ ਗੁਰੂ ਤੇ ਪਰਮੇਸ਼ਵਰ ਚ ਕੋਈ ਭੇਦ ਨਹੀਂ, ਔਰ ਕੱਲੀ ਭਾਵਨਾ ਨਹੀਂ ਹੈ, ਇਹ ਵਾਸਤਵਿਕਤਾ ਵੀ ਹੈ, ਇਹ ਸੱਚਾਈ ਵੀ ਹੈ ਕਿ ਗੁਰੂ ਤੇ ਪਰਮੇਸ਼ਵਰ ਦੋਨੋਂ ਹੀ ਇੱਕ ਰੂਪ ਹਨ। ਇਸ ਕਰਕੇ ਮਹਾਕਵੀ ਜੀ ਨੇ ਜਦੋਂ ਕਥਾ ਲਿਖੀ ਹੈ ਗੁਰੂ ਪਾਤਸ਼ਾਹ ਦੀ, ਪਰਮੇਸ਼ਵਰ ਰੂਪ ਜਾਣ ਕੇ ਕਥਾ ਲਿਖੀ ਹੈ। ਕੋਈ ਸ਼ਰਧਾ ਭਾਵਨਾ ਆਸਥਾ ਸਹਿਤ ਇਸ ਕਥਾ ਨੂੰ ਪੜ੍ਹਦਾ ਹੈ ਜਾਂ ਕੋਈ ਪਿਆਰ ਸਹਿਤ ਇਸ ਕਥਾ ਨੂੰ ਸਰਵਣ ਕਰਦਾ, ਉਹਨੂੰ ਗੁਰੂ ਕੀ ਸਿੱਖੀ ਦਾ ਦਾਨ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਦੀ ਪਾਵਨ ਕਥਾ ਪ੍ਰਾਰੰਭ ਹੋ ਰਹੀ ਹੈ ਔਰ ਇਹ ਮਰਿਆਦਾ ਹੈ ਕਿ ਜਦੋਂ ਕਿਸੇ ਗ੍ਰੰਥ ਦੀ ਆਰੰਭਤਾ ਹੁੰਦੀ ਹੈ ਉਹਦੇ ਪ੍ਰਾਰੰਭ ਵਿੱਚ ਮੰਗਲਾ ਚਰਨ ਕੀਤਾ ਜਾਂਦਾ। ਤੋ ਮਹਾਕਵੀ ਕਵੀਰਾਜ ਜੀ ਪਹਿਲਾਂ ਮੰਗਲਾ ਚਰਨ ਕਰ ਰਹੇ ਨੇ ਅਕਾਲ ਪੁਰਖ ਜੀ ਦਾ, ਫਿਰ ਦਸ ਪਾਤਸ਼ਾਹੀਆਂ ਦਾ ਮੰਗਲ ਕੀਤਾ ਹੈ, ਫਿਰ ਖਾਲਸੇ ਪੰਥ ਦਾ ਮੰਗਲ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਚਰਣਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰਿਓ, ਇਹ ਸੰਪੂਰਨ ਕਥਾ ਆਪ ਆਪਣੀ ਦਇਆ ਮਾਇਆ ਕਰਕੇ ਕਿਰਪਾ ਦ੍ਰਿਸ਼ਟੀ ਕਰਕੇ ਕਰਵਾ ਲੈਣੀ ਔਰ ਬਲ ਬਖਸ਼ਿਸ਼ ਕਰਨਾ ਸੁਣਨ ਵਾਲਿਆਂ ਨੂੰ ਵੀ ਔਰ ਕਥਨ ਕਰਨ ਵਾਲਿਆਂ ਨੂੰ। ਮਹਾਰਾਜ ਜੈਸੀ ਬੁੱਧੀ ਆਪ ਜੀ ਕਿਰਪਾ ਕਰਕੇ ਬਖਸ਼ੋਗੇ, ਆਪ ਜੀ ਦੀ ਦਿੱਤੀ ਹੋਈ ਮਤ ਅਨੁਸਾਰ ਹੀ ਇਹ ਕਥਾ ਵਰਣਨ ਹੋ ਸਕਣੀ ਹੈ। ਅੰਤ ਨਹੀਂ ਹੈ ਆਪ ਜੀ ਦੇ ਗੁਣਾਂ ਦਾ, ਆਪ ਬੇਅੰਤ ਗੁਣਾਂ ਦੇ ਅਥਾਹ ਸੁਆਮੀ ਮਾਲਕ ਹੋ। ਮਹਾਰਾਜ ਸਾਡੇ ਸਾਰਿਆਂ ਤੇ ਦਇਆ ਦ੍ਰਿਸ਼ਟੀ ਕਰਿਓ, ਆਪਣੀ ਕਥਾ ਦਾ ਗੋਝ ਭੇਦ ਸਾਡੇ ਸਾਰਿਆਂ ਦੇ ਹਿਰਦਿਆਂ ਚ ਪ੍ਰਗਟ ਕਰਿਓ, ਸਾਨੂੰ ਗੁਰਸਿੱਖੀ ਦਾ ਦਾਨ ਪ੍ਰਾਪਤ ਹੋਵੇ। ਇਹ ਲੋਕ ਸੁਖੀ ਆ ਪਰਲੋਕ ਸੁਹੇਲੇ ਦੀਆਂ ਦਾਤਾਂ ਆਪ ਜੀ ਦੇ ਚਰਨਾਂ ਚੋਂ ਪ੍ਰਾਪਤ ਹੋਵਣ। ਆਓ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਓ, ਸਤਿਗੁਰਾਂ ਦੇ ਪਾਵਨ ਚਰਨਾਂ ਚ ਹਾਜ਼ਰੀ ਲਵਾਉਣ ਵਾਸਤੇ ਗੁਰਸ਼ਬਦ ਦਾ ਆਸਰਾ ਲਈਏ। ਗਜ ਵੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਅਕਾਲ ਪੁਰਖ ਇੱਕ ਅਦੁੱਤੀ ਹੈ, ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ।
ਅਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖੀ ਅਤੇ
ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਹੁਣ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪ੍ਰਥਮ ਰਾਸ ਪਹਿਲੀ ਰਾਸ ਵਰਣਨ ਹੋਣ ਲੱਗੀ ਹੈ। ਖਾਲਸਾ ਜੀ, ਆਮ ਲਫ਼ਜ਼ਾਂ ਵਿੱਚ ਆਪਾਂ ਇਸ ਗ੍ਰੰਥ ਨੂੰ ਸੂਰਜ ਪ੍ਰਕਾਸ਼ ਕਹਿੰਦੇ ਹਾਂ, ਕਿਉਂਕਿ ਸੂਰਜ ਦੇ ਮੁਤਾਬਕ ਜਿਹੜੀਆਂ ਰਾਸਾਂ ਹੁੰਦੀਆਂ ਨੇ, ਰੁੱਤਾਂ ਹੁੰਦੀਆਂ ਨੇ, ਐਨ ਹੁੰਦੇ ਨੇ। ਮਹਾਕਵੀ ਜੀ ਨੇ ਉਸੇ ਤਰ੍ਹਾਂ ਇਸ ਕਥਾ ਨੂੰ ਉਸੇ ਹਿੱਸਿਆਂ ਚ ਵੰਡਿਆ, ਜਿਵੇਂ ਸਾਲ ਵਿੱਚ ਸੂਰਜ 12 ਰਾਸਾਂ ਵਿੱਚ ਵਰਤਦਾ ਨਾ, ਇੱਕ ਰਾਸ ਚੋਂ ਜਦੋਂ ਦੂਸਰੀ ਰਾਸ ਵਿੱਚ ਜਾਂਦਾ ਹੈ ਤਾਂ ਇੱਕ ਮਹੀਨੇ ਬਾਅਦ ਉਸ ਦਿਨ ਸੰਕ੍ਰਾਂਤ ਦਾ ਦਿਨ ਹੁੰਦਾ। ਸੰਕ੍ਰਾਂਤ ਵਾਲੇ ਦਿਨ ਸੂਰਜ ਆਪਣੀ ਰਾਸ ਤਬਦੀਲ ਕਰਦਾ, ਸਾਲ ਵਿੱਚ 12 ਰਾਸਾਂ ਵਿੱਚ ਉਹ ਨਿਕਲਦਾ ਹੈ, ਉਹਨੂੰ 12 ਰਾਸਾਂ ਵਿੱਚ ਵੰਡਿਆ। ਫਿਰ ਸਾਲ ਵਿੱਚ 6 ਰੁੱਤਾਂ ਹੁੰਦੀਆਂ ਹਨ, ਇਸੇ ਤਰ੍ਹਾਂ 2 ਐਨ ਹੁੰਦੇ ਨੇ 6-6 ਮਹੀਨਿਆਂ ਦੇ, ਇੱਕ ਦਖਨਾਇਣ ਪੱਖ ਹੈ, ਇੱਕ ਉਤਰਾਇਣ ਪੱਖ ਹੈ। ਮਹਾਕਵੀ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਨੂੰ 12 ਰਾਸਾਂ ਵਿੱਚ ਵੰਡਿਆ। 12 ਰਾਸਾਂ ਵਿੱਚ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਕਥਾ ਕਹੀ ਹੈ। ਫਿਰ 6 ਰੁੱਤਾਂ ਤੇ 2 ਐਨਾਂ ਵਿੱਚ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਕਿਹਾ। ਏਦਾਂ ਇਸ ਗ੍ਰੰਥ ਦੀ ਵੰਡ ਕੀਤੀ ਹੈ। ਪਹਿਲੀ ਰਾਸ ਜਿਹੜੀ ਹੈ ਪ੍ਰਥਮ ਰਾਸ, ਉਹ ਇੱਥੇ ਲਿਖਣ ਲੱਗੇ ਨੇ ਮਹਾਕਵੀ ਜੀ।
ਇਸ਼ਟ ਦੇਵ ਅਕਾਲ ਪੁਰਖ ਜੀ ਦਾ ਮੰਗਲ ਦੋਹਰਾ ਤਿੰਨੋ ਕਾਲ ਸੋ ਅਚਲ ਰਹਿ ਅਲੰਬ ਸਕਲ ਜਗ ਜਾਲ।
ਦੁਨੀਆਂ ਵਿੱਚ ਜਿਤਨੀਆਂ ਵੀ ਵਸਤੂਆਂ ਨੇ ਸਭ ਚਲਾਏ ਮਾਨ ਨੇ, ਕੋਈ ਵਸਤੂ ਥਿਰ ਨਹੀਂ। ਚਾਹੇ ਧਰਤੀ ਅੰਡ ਬਿਨਾਸੀ ਜੇਰ ਬਿਨਾਸੀ ਉਤ ਭੋਜ ਸੇਤ ਬਿਨਾਦਾ, ਚਾਰ ਖਾਣੀਆਂ ਨੇ ਨਾ, ਅੰਡਜ ਜੇਰਗ ਸੇਤਜ ਉਤ ਭੋਜ। ਮਹਾਰਾਜ ਜੀ ਕਹਿੰਦੇ ਚਾਰੀ ਬਿਨਸਣੀਆਂ ਨੇ, ਜੇ ਚਾਰੇ ਖਾਣੀਆਂ ਬਿਨਸ ਜਾਣੀਆਂ ਤੇ ਫਿਰ ਚਾਰਾਂ ਖਾਣੀਆਂ ਤੋਂ ਪੈਦਾ ਹੋਣ ਵਾਲੇ ਜੀਵ ਤਾਂ ਬਿਨਸਣਗੇ। ਸਭ ਚਲਾਏ ਮਾਨ ਹੈ, ਜੋ ਦਿਨ ਆਵ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਕੁਝ ਵੀ ਥਿਰ ਨਹੀਂ। ਇੱਕ ਅਕਾਲ ਪੁਰਖ ਹੈ ਜਿਹੜਾ ਤਿੰਨਾਂ ਕਾਲਾਂ ਵਿੱਚ ਅਚਲ ਹੈ, ਜਿਹੜਾ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗਾ। ਤਿੰਨੋ ਕਾਲ ਸੋ ਅਚਲ ਰਹਿ, ਜਿਹੜਾ ਤਿੰਨਾਂ ਕਾਲਾਂ ਵਿੱਚ ਅਚਲ ਸਦੈਵੀ ਰਹਿਣ ਵਾਲਾ ਹੈ। ਅਲੰਬ ਸਕਲ ਜਗ ਜਾਲ, ਜਿਹੜਾ ਸਾਰੇ ਜਗਤ ਦਾ ਅਲੰਬ ਹੈ ਆਸਰਾ, ਯਾਨੀ ਕਿ ਅਕਾਲ ਪੁਰਖ ਦੇ ਆਸਰੇ ਤੇ ਸਾਰਾ ਜਗਤ ਟਿਕਿਆ ਹੋਇਆ। ਸਰੀਰ ਵਿੱਚ ਪਰਮਾਤਮਾ ਦੀ ਚੇਤਨਾ ਹੋਵੇ ਤੇ ਸਰੀਰ ਟਿਕਿਆ। ਇਸੇ ਤਰ੍ਹਾਂ ਇਹ ਜਿਤਨਾ ਵੀ ਸੰਸਾਰ ਦਾ ਜਾਲ ਨਜ਼ਰ ਆਉਂਦਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਆਸਰੇ ਤੇ ਟਿਕਿਆ ਹੋਇਆ।
ਜਾਲ ਕਾਲ ਲਖ ਮੁਚਿਤ ਜਿਸ ਕਰਤਾ ਪੁਰਖ ਅਕਾਲ,
ਜਿਹੜੇ ਉਸ ਕਰਤਾ ਪੁਰਖ ਨੂੰ ਅਕਾਲ ਪੁਰਖ ਨੂੰ ਜਾਣ ਲੈਂਦੇ ਨੇ, ਉਹਨਾਂ ਦੇ ਜਗਤ ਦੇ ਜਿਤਨੇ ਜਾਲ ਨੇ ਫਾਹੀਆਂ ਨੇ, ਉਹਨਾਂ ਫਾਹੀਆਂ ਤੋਂ ਮੁਚਿਤ ਕਹਿੰਦੇ ਨੇ ਛੁੱਟ ਜਾਣ ਨੂੰ, ਮੁਕਤ ਹੋ ਜਾਣ ਨੂੰ। ਉਹ ਜਾਲ ਕਾਲ ਦੀਆਂ ਫਾਹੀਆਂ ਤੋਂ ਮੁਕਤ ਹੋ ਜਾਂਦੇ ਨੇ ਜਿਹੜੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਸਵਰੂਪ ਨੂੰ ਕਰਤਾ ਪੁਰਖ ਕਰਕੇ ਜਾਣਦੇ ਹਨ।
ਦੋਹਰਾ ਛੋਨੀ ਸੂਰਜ ਅਗਨ ਜਮ ਵਾਯੂ ਤ੍ਰਾਸ ਜਿਸ ਪਾਏ,
ਛੋਨੀ ਕਹਿੰਦੇ ਨੇ ਧਰਤੀ ਨੂੰ, ਆ ਧਰਤੀ ਛੋਨੀ ਹੈ। ਫਿਰ ਹੈ ਸੂਰਜ, ਅਗਨੀ, ਜਮ, ਵਾਯੂ, ਇਹ ਸਾਰੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਭੈ ਵਿੱਚ ਚੱਲਦੇ ਨੇ। ਆਸਾ ਜੀ ਦੀ ਵਾਰ ਚ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਇ। ਇਹ ਜਿੰਨਾ ਵੀ ਵਰਤਾਰਾ ਅਕਾਲ ਪੁਰਖ ਦੇ ਭੈ ਵਿੱਚ, ਜਿਸ ਦੇ ਭੈ ਵਿੱਚ ਸਭ ਕੁਝ ਚੱਲ ਰਿਹਾ ਹੈ।
ਨਿਜ ਸੁਭਾਵ ਮੈਂ ਥਿਤ ਰਹਿਤ ਅਸ ਬ੍ਰਹਮ ਰਿਦ ਬਿਦ ਤਾਏ,
ਜਿਸ ਪਰਮੇਸ਼ਰ ਦੇ ਭੈ ਕਰਕੇ ਇਹ ਸਾਰੇ ਆਪਣੇ ਸੁਭਾਵ ਦੇ ਵਿੱਚ ਰਹਿੰਦੇ ਨੇ, ਮਰਿਆਦਾ ਚ ਰਹਿੰਦੇ ਨੇ। ਸੂਰਜ ਆਪਣੀ ਮਰਿਆਦਾ ਚ ਰਹਿੰਦਾ, ਧਰਤੀ ਆਪਣੀ ਮਰਿਆਦਾ ਚ ਰਹਿ ਰਹੀ ਹੈ, ਅੱਗ ਆਪਣੀ ਮਰਿਆਦਾ ਵਿੱਚ, ਵਾਯੂ ਜੇ ਮਰਿਆਦਾ ਵਿੱਚ ਨਾ ਰਹਿਣ ਤੇ ਕੀ ਨਹੀਂ ਕਰ ਸਕਦੇ, ਹਵਾ ਆਪਣੀ ਮਰਿਆਦਾ ਭੁੱਲ ਜੇ ਸਾਰੀ ਧਰਤੀ ਉਡਾ ਸਕਦੀ ਹੈ, ਸੂਰਜ ਆਪਣੀ ਮਰਿਆਦਾ ਭੁੱਲ ਜੇ ਸਭ ਨੂੰ ਸਾੜ ਕੇ ਸਵਾਹ ਕਰ ਸਕਦਾ। ਪਰਮੇਸ਼ਰ ਦੇ ਭੈ ਵਿੱਚ ਰਹਿ ਕੇ ਸਾਰੇ ਆਪਣੀ ਮਰਿਆਦਾ ਚ ਰਹਿੰਦੇ ਨੇ, ਆਪਣੇ ਸੁਭਾਅ ਵਿੱਚ ਥਿਤ ਰਹਿੰਦੇ ਨੇ, ਤੇ ਜਿਸ ਦੇ ਭੈ ਵਿੱਚ ਸਭ ਕੁਝ ਟਿਕਿਆ ਹੋਇਆ, ਕਹਿੰਦੇ ਐਸਾ ਬ੍ਰਹਮ, ਐਸਾ ਅਕਾਲ ਪੁਰਖ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਵੇ, ਇਹ ਮੇਰੀ ਬੇਨਤੀ ਹੈ। ਆਸ ਬ੍ਰਹਮ ਰਿਦ ਬਿਦ ਤਾਏ, ਐਸਾ ਜੋ ਬ੍ਰਹਮ ਹੈ ਉਹ ਮੇਰੇ ਹਿਰਦੇ ਵਿੱਚ ਸਾਕਸ਼ਾਤਕਾਰ ਹੋ ਜਾਵੇ।
ਦੋਹਰਾ ਮਰਮ ਨ ਜਾਣਿਓ ਜਾਏ ਜਿਸ ਭਰਮ ਮਿਟੇ ਮਿਲ ਜਾਏ,
ਕਹਿੰਦੇ ਜਿਸ ਬ੍ਰਹਮ ਦਾ ਮਰਮ ਨਹੀਂ ਜਾਣਿਆ ਜਾਂਦਾ, ਭੇਦ ਨਹੀਂ ਜਾਣਿਆ ਜਾਂਦਾ। ਬ੍ਰਹਮ ਦਾ ਭੇਦ ਕਿਵੇਂ ਕੋਈ ਜਾਣ ਸਕਦਾ, ਜਿਹੜਾ ਭੇਦ ਜਾਣਨ ਜਾਂਦਾ ਉਹ ਬ੍ਰਹਮ ਰੂਪ ਹੀ ਹੋ ਜਾਂਦਾ, ਮੁੜ ਕੇ ਆਉਂਦਾ ਹੀ ਨਹੀਂ ਕੋਈ ਆ ਕੇ ਦੱਸੇ ਵੀ ਮਰਮ ਕੀ ਹੈ। ਇਸੇ ਤਰ੍ਹਾਂ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦਾ ਮਰਮ ਨਹੀਂ ਜਾਣਿਆ ਜਾਂਦਾ, ਮਰਮ ਨਾ ਜਾਣਿਓ ਜਾਏ ਜਿਸ ਭਰਮ ਮਿਟੇ ਮਿਲ ਜਾਏ, ਜਿਹਦੇ ਅੰਦਰੋਂ ਭਰਮ ਮਿਟ ਜਾਂਦਾ ਹੈ ਉਹ ਫਿਰ ਉਸ ਬ੍ਰਹਮ ਵਿੱਚ ਹੀ ਜਾ ਕੇ ਮਿਲ ਕੇ ਅਭੇਦ ਹੋ ਜਾਂਦਾ। ਅਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਭਰਮ ਦਾ ਪੜਦਾ ਹੀ ਹੈ ਜਿਹੜਾ ਉਸ ਬ੍ਰਹਮ ਦੇ ਵਿੱਚ ਸਾਨੂੰ ਅਭੇਦ ਨਹੀਂ ਹੋਣ ਦਿੰਦਾ। ਸਤਿਗੁਰੂ ਜੀ ਕਹਿੰਦੇ ਭਰਮ ਕਿਹੋ ਜਿਹਾ, ਜਿਵੇਂ ਭੰਬੀਰੀ ਹੁੰਦੀ ਤੇ ਉਹਦਾ ਪਤਲਾ ਜਿਹਾ ਖੰਭ ਹੁੰਦਾ ਨਾ, ਬਰੀਕ ਜਿਹਾ, ਕਹਿੰਦੇ ਇਸ ਤਰ੍ਹਾਂ ਇਹ ਭਰਮ ਦਾ ਪੜਦਾ ਬੜਾ ਹੀ ਸੂਖਸ਼ਮ ਹੈ। ਜਦੋਂ ਤੱਕ ਉਹ ਪੜਦਾ ਉਦੋਂ ਤੱਕ ਬ੍ਰਹਮ ਦਾ ਸਾਕਸ਼ਾਤਕਾਰ ਨਹੀਂ ਹੁੰਦਾ। ਜਦੋਂ ਉਸ ਭਰਮ ਦੀ ਨਿਰਵਿਰਤੀ ਹੋ ਜਾਏ ਤੇ ਭਰਮ ਦੂਰ ਹੁੰਦਾ ਗੁਰੂ ਕਿਰਪਾ ਨਾਲ, ਗੁਰੂ ਦੀ ਦਇਆ ਬਿਨਾਂ ਭਰਮ ਨਹੀਂ ਜਾਂਦਾ। ਜਦੋਂ ਭਰਮ ਮਿਟ ਜਾਂਦਾ ਫਿਰ ਉਸੇ ਬ੍ਰਹਮ ਵਿੱਚ ਜਾ ਕੇ ਮਿਲ ਜਾਂਦਾ, ਅਭੇਦ ਹੋ ਜਾਂਦਾ ਹੈ।
ਕਰਮ ਧਰਮ ਯਾਰ ਭਗਤ ਫਲ ਅਸ ਅਭੇਦ ਕੋ ਪਾਈ।
ਕਹਿੰਦੇ ਅਸੀਂ ਜਿੰਨੇ ਕਰਮ ਕਰਦੇ ਹਾਂ, ਜਿੰਨੇ ਧਰਮ ਕਰਦੇ ਹਾਂ, ਜਿੰਨੀ ਭਗਤੀ ਕਰਦੇ ਹਾਂ, ਇਹਨਾਂ ਸਾਰਿਆਂ ਦਾ ਫਲ ਕੀ ਹੈ? ਇਹਨਾਂ ਸਾਰਿਆਂ ਦਾ ਫਲ ਇਹ ਹੈ ਕਿ ਪ੍ਰਮਾਤਮਾ ਵਿੱਚ ਅਭੇਦ ਹੋ ਜਾਣਾ। ਇਸੇ ਲਈ ਕਰ ਰਹੇ ਨਾ, ਸੁਬਹ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਗੁਰੂ ਘਰ ਆਉਂਦੇ ਹਾਂ, ਸੰਗਤ ਕਰਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਸੇਵਾ ਕਰਦੇ ਹਾਂ, ਇਹ ਸਭ ਕੁਝ ਕਿਉਂ ਕਰ ਰਹੇ ਹਾਂ? ਵੈਸੇ ਤਾਂ ਖਾਲਸਾ ਜੀ ਅਸੀਂ ਇਹ ਸਭ ਕੁਝ ਕਰਦੇ ਹਾਂ ਕਾਮਨਾਵਾਂ ਦੀ ਪੂਰਤੀ ਲਈ। ਆਹ ਵੀ ਮਿਲ ਜੇ, ਆਹ ਵੀ ਮਿਲ ਜੇ, ਸਾਡਾ ਕੰਮ ਸਬਰ ਜੇ, ਆਹ ਸਬਰ ਜੇ, ਵੈਸੇ ਤਾਂ ਇਹੀ ਕੁਝ ਹੁੰਦਾ, ਪਰ ਅਸਲ ਮਨੋਰਥ ਕੀ ਆ ਇਹਨਾਂ ਪਿੱਛੇ? ਇਹਦੇ ਪਿੱਛੇ ਅਸਲ ਮਨੋਰਥ ਹੈ ਬ੍ਰਹਮ ਚ ਭੇਦ ਹੋਣਾ। ਆਪਾਂ ਸਾਰੇ ਗੁਰੂ ਚਰਨਾਂ ਚ ਬੈਠੇ ਹਾਂ, ਮਾਫ ਕਰਨਾ, ਕਦੇ ਆਪਣੇ ਅੰਦਰ ਵਿਸ਼ਲੇਸ਼ਣ ਕਰਕੇ ਵੇਖੀਏ ਕਿ ਅਸੀਂ ਇਹ ਜਿੰਨੇ ਕੰਮ ਕਰਦੇ ਹਾਂ, ਚਾਹੇ ਬਾਣੀ ਪੜ੍ਹਦੇ ਹਾਂ, ਭਜਨ ਕਰਦੇ ਹਾਂ, ਸੰਗਤ ਕਰਦੇ ਹਾਂ, ਸਾਡੇ ਅੰਦਰ ਕਿੰਨਿਆਂ ਕੁ ਦੇ ਅੰਦਰ ਇਹ ਜਗਿਆਸਾ ਹੋਵੇਗੀ ਕਿ ਅਸੀਂ ਬ੍ਰਹਮਾਕਾਰ ਬਿਰਤੀ ਚ ਭੇਦ ਹੋਣਾ। ਆਪਣੇ ਅੰਦਰ ਇਹ ਵਿਸ਼ਲੇਸ਼ਣ ਕਰ ਲੈਣਾ ਤੇ ਜੇ ਆਪਾਂ ਹਜ਼ਾਰ ਜਣੇ ਵੀ ਬੈਠੇ ਹੋਈਏ ਤੇ ਸ਼ਾਇਦ ਮੁਸ਼ਕਲ ਨਾਲ ਉਂਗਲੀਆਂ ਦੇ ਉੱਤੇ ਗਿਣਤੀ ਸਮਾਪਤ ਹੋ ਜਾਏਗੀ ਜਿੰਨਿਆਂ ਕੁ ਦੇ ਅੰਦਰ ਇਹ ਬ੍ਰਹਮਾਕਾਰ ਬਿਰਤੀ ਪ੍ਰਾਪਤ ਕਰਨ ਦੀ ਇੱਛਾ ਹੋਵੇਗੀ। ਨਹੀਂ ਤਾਂ ਬਹੁਤਿਆਂ ਦੇ ਅੰਦਰ ਇਹੀ ਕਾਂਖ ਹੈ, ਮੇਰੀ ਦੁਕਾਨ ਚੰਗੀ ਚੱਲੇ, ਮੇਰੀ ਖੇਤੀ ਵਧੀਆ ਹੋਵੇ, ਮੇਰੀ ਨੌਕਰੀ ਚੰਗੀ ਬਣੀ ਰਹੇ, ਇਹ ਕਾਮਨਾਵਾਂ ਹੀ ਹੁੰਦੀਆਂ। ਚਲੋ ਇਹ ਵੀ ਗੁਰੂ ਸਾਹਿਬ ਤੋਂ ਹੀ ਕਰਨੀਆਂ ਨੇ, ਪਰ ਕਾਮਨਾ ਰਹਿਤ ਹੋ ਕੇ ਜਦੋਂ ਨਿਸ਼ਕਾਮ ਸੇਵਾ ਕਰਦੇ ਹਾਂ ਉਦੋਂ ਬ੍ਰਹਮ ਦੇ ਵਿੱਚ ਭੇਦਤਾ ਹੁੰਦੀ ਹੈ। ਇਸ ਕਰਕੇ ਇੱਥੇ ਕਹਿ ਰਹੇ ਨੇ ਕਰਮ ਧਰਮ ਤੇ ਜਿੰਨੀ ਭਗਤੀ ਹੈ ਇਹਦਾ ਫਲ ਇਹ ਹੈ ਕਿ ਪਰਮੇਸ਼ਰ ਦੇ ਸਵਰੂਪ ਵਿੱਚ ਅਭੇਦ ਹੋਣਾ, ਉਹਦੇ ਵਿੱਚ ਇੱਕਮਿਕ ਹੋਣਾ ਹੈ।
ਦੋਹਰਾ ਭਾਨ ਹੋਤ ਜਗ ਜਾਸ ਤੇ ਰੱਜੂ ਪੁਚੰਗ ਸਮਾਨ।
ਜਿਵੇਂ ਰੱਸੀ ਵਿੱਚ ਸੱਪ ਪ੍ਰਤੀਤ ਹੁੰਦਾ ਨਾ ਹਨੇਰੇ ਚ, ਪਰ ਜਦੋਂ ਕਿਤੇ ਸੂਰਜ ਚੜ ਜਾਏ, ਚਾਨਣਾ ਹੋ ਜਾਏ, ਫਿਰ ਉਸ ਰੱਸੀ ਵਿੱਚੋਂ ਸੱਪ ਖਤਮ ਹੋ ਜਾਂਦਾ। ਸਾਡੇ ਭਰਮ ਕਰਕੇ ਦਿਸ ਰਿਹਾ ਸੀ, ਜਦੋਂ ਹਨੇਰਾ ਦੂਰ ਹੋਇਆ, ਚਾਨਣਾ ਹੋਇਆ, ਤੇ ਉਸ ਸੱਪ ਦੇ ਵਿੱਚ ਰੱਸੀ ਨਜ਼ਰ ਆਉਣ ਲੱਗ ਪੈਂਦੀ, ਫਿਰ ਉਹ ਰੱਸੀ ਦਾ ਯਥਾਰਥ ਸਰੂਪ ਜਿਹੜਾ ਉਹ ਦਿਸਣ ਲੱਗ ਪੈਂਦਾ ਹੈ।
ਮਾਨ ਹਾਨ ਕਰ ਜਾਨ ਤੇ ਤਮ ਅਨਾਦ ਕੋ ਪਾਨ।
ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਆਤਮ ਗਿਆਨ ਦਾ ਸਾਕਸ਼ਾਤਕਾਰ ਹੋ ਜਾਏ, ਬ੍ਰਹਮ ਗਿਆਨ, ਉਹਨਾਂ ਅੰਦਰੋਂ ਅਵਿਦਿਆ ਦਾ ਹਨੇਰਾ ਦੂਰ ਹੋ ਜਾਂਦਾ, ਉਹ ਆਪਣੇ ਸਰੀਰ ਦਾ ਮਾਣ ਛੱਡ ਕੇ ਆਤਮ ਸਵਰੂਪ ਵਿੱਚ ਜਾ ਕੇ ਟਿਕ ਜਾਂਦੇ ਨੇ। ਉਹਨਾਂ ਨੂੰ ਇਹ ਬੋਧ ਹੋ ਜਾਂਦਾ ਕਿ ਮੈਂ ਸਰੀਰ ਨਹੀਂ, ਮੈਂ ਆਤਮਾ ਸਵਰੂਪ ਹਾਂ। ਜਿਵੇਂ ਚਾਨਣਾ ਹੋਣ ਨਾਲ ਸੱਪ ਚਲਾ ਜਾਂਦਾ ਤੇ ਰੱਸੀ ਦਾ ਰੂਪ ਨਜ਼ਰ ਆਉਣ ਲੱਗ ਪੈਂਦਾ ਨਾ ਵੀ ਸੱਪ ਨਹੀਂ ਹੈ, ਰੱਸੀ ਹੈ। ਇਸੇ ਤਰ੍ਹਾਂ ਜਿਨ੍ਹਾਂ ਅੰਦਰ ਆਤਮਾ ਦਾ ਗਿਆਨ ਪ੍ਰਗਟ ਹੋ ਜਾਵੇ ਉਹ ਆਪਣੇ ਆਪ ਨੂੰ ਸਰੀਰ ਨਹੀਂ ਫਿਰ ਆਤਮ ਸਵਰੂਪ ਜਾਣਦੇ ਨੇ, ਆਤਮ ਸਵਰੂਪ ਮੰਨਦੇ ਹਨ।
ਦੋਹਰਾ ਸਤ ਚੇਤਨ ਆਨੰਦ ਯੁਤ ਨਾਮ ਰੂਪ ਜਗ ਪੰਚ।
ਕਹਿੰਦੇ ਪੰਜ ਚੀਜ਼ਾਂ ਨੇ, ਇੱਕ ਹੈ ਸੱਤ, ਦੂਸਰਾ ਹੈ ਚੇਤਨ, ਤੀਸਰਾ ਹੈ ਆਨੰਦ, ਚੌਥਾ ਹੈ ਨਾਮ ਤੇ ਪੰਜਵਾਂ ਹੈ ਰੂਪ। ਪੰਜ ਚੀਜ਼ਾਂ ਨੇ ਨਾ ਇਹ ਜਿਹੜਾ ਸੰਸਾਰ ਹੈ, ਇਹਨੂੰ ਨਾਮ ਰੂਪ ਕਰਕੇ ਵਰਣਨ ਕੀਤਾ ਜਾਂਦਾ, ਰੂਪ ਕਰਕੇ ਨਾਮ ਵਰਣਨ ਕੀਤੇ ਜਾਂਦੇ ਨੇ। ਤੇ ਸੱਤ ਚੇਤਨ ਆਨੰਦ, ਇਹ ਦੋ ਪੜਾਅ ਬਣਾ ਲਓ, ਇੱਕ ਸੰਸਾਰ ਦਾ ਪੜਾਅ ਹੋ ਗਿਆ, ਸੰਸਾਰ ਹੋ ਗਿਆ ਨਾਮ ਰੂਪ, ਔਰ ਸੱਤ ਚੇਤਨ ਆਨੰਦ ਸਵਰੂਪ ਹੋ ਗਿਆ ਬ੍ਰਹਮ ਸਵਰੂਪ। ਹਾਂਜੀ,
संत दोहन उर पर हरे तीन तीनों को संच।
जेड़े संत ने ਉਹ ਤਿੰਨਾਂ ਦਾ ਗ੍ਰਹਿਣ ਕਰਦੇ ਨੇ ਤੇ ਦੋਹਾਂ ਦਾ ਤਿਆਗ ਕਰ ਦਿੰਦੇ ਨੇ। ਤਿੰਨ ਕਿਹੜੇ? ਸੱਤ ਚੇਤਨ ਆਨੰਦ ਸਵਰੂਪ ਨੂੰ ਉਹ ਗ੍ਰਹਿਣ ਕਰਦੇ ਨੇ ਔਰ ਨਾਮ ਤੇ ਰੂਪ ਜਿਹੜਾ ਇਹ ਸੰਸਾਰ ਹੈ ਇਹਦਾ ਤਿਆਗ ਕਰਦੇ ਨੇ, ਇਹਦੀ ਮਮਤਾ ਦਾ ਤਿਆਗ ਕਰਦੇ ਨੇ ਔਰ ਸੱਤ ਚੇਤਨ ਆਨੰਦ ਸਵਰੂਪ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ। ਸੰਤ ਜਨਾਂ ਦੀ ਬਿਰਤੀ ਹੈ ਇੱਥੇ ਤੱਕ ਅਕਾਲ ਪੁਰਖ ਦੇ ਮੰਗਲ ਕਰਕੇ ਹੁਣ 10 ਪਾਤਸ਼ਾਹੀਆਂ ਦਾ ਮੰਗਲ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੰਗਲ ਕਰ ਰਹੇ ਨੇ। ਸੁਣੋ ਜੀ,
ਇਸ਼ਟ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮੰਗਲ, ਸਵਈਆ ਕਰਤਾਰਨ ਸੇ ਸ਼ੁਭ ਬਾਕ ਬਿਲਾਸ, ਬਿਹੰਗ ਬੇਕਾਰਨ ਕੋ ਕਰ ਤਾਰਨ।
ਖਾਲਸਾ ਜੀ, ਜਿਹੜਾ ਕਰ ਤਾਰਨ ਸ਼ਬਦ ਹੈ ਉਹਦੇ ਇੱਥੇ ਵੱਖੋ ਵੱਖਰੇ ਅਰਥ ਆ ਰਹੇ ਨੇ। ਇਹ ਮਹਾਂ ਕਵੀ ਜੀ ਦੀ ਕਵਿਤਾ ਦਾ ਕਮਾਲ ਹੈ, ਇਸੇ ਕਰਕੇ ਪੰਥ ਨੇ ਉਹਨਾਂ ਨੂੰ ਮਹਾਂਕਵੀ ਦਾ ਖਿਤਾਬ ਦਿੱਤਾ, ਚੂੜਾਮਣੀ ਦਾ ਖਿਤਾਬ ਦਿੱਤਾ। ਭਾਈ ਸਾਹਿਬ ਜਦੋਂ ਕਵਿਤਾ ਲਿਖਦੇ ਇਹੋ ਜਿਹੇ ਅਭੇਦ ਹੁੰਦੇ ਅਕਾਲ ਪੁਰਖ ਵਿੱਚ। ਹੁਣ ਕਰਤਾਰਨ ਸ਼ਬਦ ਇਸ ਸਾਰੇ ਸਵਈਏ ਚ ਆ ਰਿਹਾ ਤੇ ਸਾਰਿਆਂ ਦੇ ਵੱਖੋ ਵੱਖਰੇ ਅਰਥ ਨੇ। ਕਰਤਾਰਨ ਸੇ ਸ਼ੁਭ ਬਾਕ ਬਿਲਾਸ, ਕਰਤਾਰਨ ਪਹਿਲੇ ਕਰਤਾਰਨ ਦਾ ਅਰਥ ਹੈ ਕਲ ਤਾਰਨ। ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਵਾਕ ਨੇ ਬਚਨ, ਉਹ ਕਲਯੁਗ ਦੇ ਜੀਵਾਂ ਨੂੰ ਤਾਰਨੇ ਵਾਲੇ ਹਨ। ਭਾਈ ਸਾਹਿਬ ਜੀ ਲਿਖਦੇ ਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ। ਕਲ ਤਾਰਨ ਕਰ ਤਾਰਨ ਦੋਨਾਂ ਦਾ ਇੱਕ ਰਾਰੇ ਵਿੱਚ ਲੱਲਾ ਸ਼ਬਦ ਹੀ ਲੁਪਤ ਹੁੰਦਾ ਕਿਉਂਕਿ ਇੱਕੋ ਪੰਕਤੀ ਵਿੱਚ ਚੱਲ ਰਹੇ ਨੇ। ਰਾਰਾ ਤੇ ਲੱਲਾ ਦੋਨਾਂ ਵਿੱਚ ਸਮਾਨ ਭਾਵ ਹੈ, ਤੋ ਲੱਲਾ ਸ਼ਬਦ ਥਾਂ ਤੇ ਰਾਰਾ ਵੀ ਉਚਾਰਨ ਹੋ ਜਾਂਦਾ, ਰਾਰੇ ਦੇ ਥਾਂ ਤੇ ਕਈ ਥਾਵਾਂ ਤੇ ਲੱਲੇ ਦਾ ਵੀ ਵਿੱਚੋਂ ਸ਼ਬਦ ਉਚਾਰਨ ਹੋ ਜਾਂਦਾ। ਕਲ ਤਾਰਨ ਕਹਿ ਲਓ ਚਾਹੇ ਕਰ ਤਾਰਨ ਕਹਿ ਲਓ, ਅਰਥ ਦੋਨਾਂ ਦਾ ਸਪਸ਼ਟ ਹੋ ਜਾਏਗਾ ਕਿ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਵਾਕ ਨੇ, ਬਚਨ ਨੇ, ਗੁਰੂ ਸਾਹਿਬ ਦੇ ਬਚਨ ਨੇ, ਜਪਜੀ ਸਾਹਿਬ ਦੀ ਬਾਣੀ ਆਪ ਜੀ ਪੜ੍ਹਦੇ ਹੋ ਨਾ। ਹੁਣ ਸਤਿਗੁਰਾਂ ਦੀ ਇਹ ਬਾਣੀ ਕਲਯੁਗ ਦੇ ਜੀਵਾਂ ਨੂੰ ਤਾਰਨੇ ਵਾਲੀ ਹੈ। ਫਿਰ ਬਿਹੰਗ ਬਿਕਾਰਨ ਕੋ ਕਰ ਤਾਰਨ, ਕਰ ਤਾਰਨ ਇੱਥੇ ਫਿਰ ਕਰ ਤਾਰਨ ਸ਼ਬਦ ਆਇਆ ਦੂਸਰੀ ਵਾਰ। ਜਿਹੜੇ ਵਿਕਾਰ ਨੇ ਇਹ ਨੇ ਪੰਛੀਆਂ ਦੇ ਸਮਾਨ, ਸਾਡੇ ਅੰਦਰ ਜਿੰਨੇ ਵਿਕਾਰ ਦੇ ਪੰਛੀ ਨੇ, ਗੁਰੂ ਸਾਹਿਬ ਜੀ ਉਹਨਾਂ ਵਿਕਾਰਾਂ ਰੂਪੀ ਪੰਛੀਆਂ ਨੂੰ ਕਰ ਤਾੜਨ ਤਾੜਨਾ ਕਰਕੇ ਭਜਾ ਦਿੰਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਵੇਂ ਪੰਛੀ ਨੂੰ ਆਪਾਂ ਹੱਥ ਨਾਲ ਇਹਦਾ ਇਸ਼ਾਰਾ ਜਿਹਾ ਕਰਕੇ ਉਡਾ ਦੇਈਦਾ ਨਾ, ਉੱਡ ਜਾਂਦਾ ਪੰਛੀ, ਕਹਿੰਦੇ ਏਦਾਂ ਸਤਿਗੁਰੂ ਜੀ ਆਪਣੇ ਹੱਥ ਨਾਲ ਤਾੜਨਾ ਕਰਕੇ ਆਪਣੇ ਸੇਵਕਾਂ ਦੇ ਹਿਰਦਿਆਂ ਚ ਜਿਤਨੇ ਵਿਕਾਰਾਂ ਰੂਪੀ ਪੰਛੀ ਨੇ ਉਹਨਾਂ ਪੰਛੀਆਂ ਨੂੰ ਤਾੜਨਾ ਕਰਕੇ ਉਡਾ ਦੇਣ ਵਾਲੇ ਹਨ।
ਕਰਤਾਰ ਨਹੀਂ ਮਨ ਜਾਣਤ ਜੀ, ਤਿਨਕੇ ਹਿਤ ਕੋ ਸਿਫਤੀ ਕਰ ਤਾਰਨ।
ਕਰਤਾਰ ਨਹੀਂ, ਹੁਣ ਕਰਤਾਰਨ ਸ਼ਬਦ ਇੱਥੇ ਇਕੱਠਾ ਕਰੀਏ ਅਰਥ ਨਹੀਂ ਸਪਸ਼ਟ ਹੋਣਾ। ਇੱਥੇ ਵੀ ਕਰਤਾਰਨ ਸ਼ਬਦ ਵਰਤਿਆ ਪਰ ਕਰਤਾਰ ਨੂੰ ਵੱਖਰਾ ਕਰਕੇ ਜਿਹੜਾ ਨੰਨਾ ਉਹ ਹਾਹੇ ਨਾਲ ਅੱਗੇ ਜੋੜ ਦਿੱਤਾ ਕਰਤਾਰ ਨਹੀਂ। ਕਰਤਾਰ ਨਹੀਂ ਮਨ ਜਾਣਤ ਜੋ, ਜਿਨ੍ਹਾਂ ਨੂੰ ਕਰਤਾਰ ਦਾ ਪਤਾ ਹੀ ਨਹੀਂ ਵੀ ਕਰਤਾਰ ਕੌਣ ਹੈ। ਪਿੱਛੇ ਆਪ ਜੀ ਨੇ ਕਥਾ ਸੁਣੀ ਹੈ ਨਾ ਗੁਰੂ ਨਾਨਕ ਸਾਹਿਬ ਦੀ ਸਾਖੀ ਚ, ਇੱਕ ਮੁਨਾਫਕ ਦੇਸ਼ ਸੀ ਜਿੱਥੇ ਸਤਿਗੁਰੂ ਜੀ ਗਏ, ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਕਰਤਾਰ ਕੌਣ। ਮਹਾਰਾਜ ਜੀ ਕਹਿੰਦੇ ਮੀਂਹ ਕਰਤਾਰ ਪਾਉਂਦਾ, ਜਿਮੀਦਾਰ ਕਹਿਣ ਲੱਗੇ ਮਹਾਰਾਜ ਜੀ ਉਹ ਕਿਹੜੇ ਪਿੰਡ ਰਹਿੰਦਾ, ਅਸੀਂ ਜਾ ਕੇ ਉਹਨੂੰ ਮਿਲ ਲੈਂਦੇ ਹਾਂ, ਕਰਤਾਰੇ ਨੂੰ ਕਹਿ ਦਿੰਦੇ ਹਾਂ ਵੀ ਮੀਂਹ ਪਾਵੇ। ਮਹਾਰਾਜ ਜੀ ਕਹਿੰਦੇ ਉਹ ਕਰਤਾਰ ਸਰਬ ਥਾਈ ਵਿਆਪਕ ਹੈ। ਇਹੋ ਜਿਹੇ ਲੋਕ ਵੀ ਸੀ ਜਿਨ੍ਹਾਂ ਨੂੰ ਕਰਤਾਰ ਦਾ ਪਤਾ ਹੀ ਨਹੀਂ ਸੀ। ਕਰਤਾਰ ਨਹੀਂ ਮਨ ਜਾਣਤ ਜੇ, ਜਿਹੜੇ ਕਰਤਾਰ ਨੂੰ ਮਨ ਚ ਜਾਣਦੇ ਹੀ ਨਹੀਂ ਸੀ। ਤਿੰਨ ਕੇ ਹਿਤ ਕੋ ਸਿਫਤੀ ਕਰ ਤਾਰਨ, ਆਹਾ ਉਹਨਾਂ ਦੇ ਮਨਾਂ ਵਿੱਚ ਕਰਤਾਰ ਦਾ ਗਿਆਨ ਉਜਾਗਰ ਹੋ ਜਾਏ। ਗੁਰੂ ਨਾਨਕ ਸਾਹਿਬ ਨੇ ਕਰਤਾਰ ਦੀ ਸਿਫਤੀ ਕੀਤੀ, ਅਕਾਲ ਪੁਰਖ ਦੀ ਕਰਤਾਰ ਦੀ ਵਡਿਆਈ ਕੀਤੀ, ਉਹਨਾਂ ਦੇ ਵਾਸਤੇ ਕੀਤੀ ਵੀ ਜਿਨ੍ਹਾਂ ਨੂੰ ਕਰਤਾਰ ਦਾ ਨਹੀਂ ਪਤਾ ਉਹਨਾਂ ਦਾ ਵੀ, ਉਹਨਾਂ ਨੂੰ ਵੀ ਕਰਤਾਰ ਦਾ ਪਤਾ ਲੱਗ ਜੇ। ਔਰ ਕਰਤਾਰ ਨੂੰ ਉਹਨਾਂ ਨੂੰ ਤਾਰਨਾ ਸੀ ਇਸ ਸੰਸਾਰ ਤੋਂ, ਤਾਂ ਸਤਿਗੁਰੂ ਜੀ ਨੇ ਐਸਾ ਕੀਤਾ।
ਕਰ ਤਾਰਨ ਪਾਪੇ ਉਤਾਰਨ ਕੋ ਗਨ ਦੰਬ ਛਪੇ ਸਵਿਤਾ ਕਰ ਤਾਰਨ।
ਕਰ ਨਾਮ ਹੱਥਾਂ ਦਾ ਹੁੰਦਾ, ਤਾਰ ਨਾਮ ਤਾੜੀ ਦਾ ਹੁੰਦਾ। ਜਿਵੇਂ ਆਪਾਂ ਤਾੜੀ ਮਾਰ ਕੇ ਹੱਥਾਂ ਦਾ ਕੱਟਾ ਜਿਹਾ ਲੱਗਾ ਹੋਵੇ ਝਾੜ ਦੇਈਦਾ ਨਾ, ਲਾਹ ਦੇਈਦਾ। ਕਹਿੰਦੇ ਏਦਾਂ ਗੁਰੂ ਨਾਨਕ ਸਾਹਿਬ ਜੀ ਆਪਣੇ ਸੇਵਕਾਂ ਦੇ ਅੰਦਰੋਂ ਪਾਪਾਂ ਦੀ ਮੈਲ ਨੂੰ ਝਾੜ ਦਿੰਦੇ ਆ, ਕਰ ਤਾਰਨ ਹੱਥਾਂ ਦੀ ਤਾੜੀ ਨਾਲ ਝਾੜ ਦਿੰਦੇ ਆ, ਪਾਪ ਉਤਾਰਨ ਕੋ ਉਤਾਰ ਦਿੰਦੇ ਆ ਪਾਪਾਂ ਨੂੰ। ਗਨ ਦੰਭ ਛਪੈ ਸਭ ਤਾ ਕਰ ਤਾਰਨ। ਹੁਣ ਜਿਹੜਾ ਪਖੰਡ ਰੂਪੀ ਤਾਰੇ ਨੇ, ਪਖੰਡ ਰੂਪੀ ਤਾਰੇ ਨੇ, ਉਹਨਾਂ ਵਾਸਤੇ ਮਹਾਰਾਜ ਜੀ ਸੂਰਜ ਵਾਂਗੂ ਸੰਸਾਰ ਵਿੱਚ ਪ੍ਰਗਟ ਹੋਏ ਨੇ। ਜਦੋਂ ਸੂਰਜ ਚੜ੍ਹਦਾ ਉਦੋਂ ਪਖੰਡ ਰੂਪੀ ਤਾਰੇ ਛੁੱਪ ਜਾਂਦੇ ਨੇ। ਇਉਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੂਰਜ ਵਾਂਗੂ ਪ੍ਰਕਾਸ਼ੇ, ਔਰ ਸੂਰਜ ਵਾਂਗੂ ਪ੍ਰਕਾਸ਼ ਕਰਕੇ ਸਤਿਗੁਰੂ ਜੀ ਨੇ ਪਖੰਡ ਰੂਪੀ ਤਾਰਿਆਂ ਨੂੰ ਛਪਾ ਦਿੱਤਾ।
ਕਰ ਤਾਰੇ ਨਿਹਾਰ ਗੁਰੂ ਬਾਰ ਨਾਨਕ ਦਾਸੇ ਉਦਾਰਨ ਜਿਉਂ ਕਰ ਤਾਰਨ।
ਹੁਣ ਇੱਥੇ ਵੀ ਕਰਤਾਰ ਨਿਹਾਰ, ਕਰਤਾਰ ਨਿਹਾਰ, ਵੈਸੇ ਨੰਨਾ ਇੱਧਰ ਲਾ ਕੇ ਅੱਖਰ ਉਹੀ ਚੱਲਦਾ ਆ ਰਿਹਾ ਕਰਤਾਰਨ। ਤਕਰੀਬਨ 8 ਵੇਰੀ ਇਸ ਸ਼ਬਦ ਵਿੱਚ ਕਰਤਾਰਨ ਆਇਆ ਸਵਈਏ ਚ 8 ਵਾਰ, ਤੇ 8 ਵੇਰਾਂ ਦਾ ਅਰਥ ਵੱਖੋ ਵੱਖਰ ਹੈ। ਇਹ ਆ ਬਾਹਾ ਕਵੀ ਜੀ ਦੀ ਵਿਦਵਤਾ, ਉਹਨਾਂ ਨੂੰ ਨਮਸਕਾਰ ਹੈ, ਪ੍ਰਣਾਮ ਹੈ। ਖਾਲਸਾ ਜੀ, ਵਿਦਿਆ ਦਾ ਭੇਦ ਉਹੀ ਜਾਣਦਾ ਜਿਹੜਾ ਵਿਦਵਾਨ ਹੋਵੇ। ਅੰਮ੍ਰਿਤ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ, ਵਿਦਵਾਨ ਨੂੰ ਪਤਾ ਹੁੰਦਾ ਵੀ ਕਿਸੇ ਦੇ ਵਿੱਚ ਜਿਹੜੀ ਵਿਦਿਆ ਉਹਦਾ ਹੁਨਰ ਕੀ ਹੈ, ਉਹਦਾ ਗੁਣ ਕੀ ਹੈ। ਜਿਹੜਾ ਅਵਿਦਿਅਕ ਹੈ ਉਹਦੇ ਵਾਸਤੇ ਉਹਨੂੰ ਤਾਂ ਕੁਝ ਨਹੀਂ ਪਤਾ, ਉਹਨੇ ਤਾਂ ਕਹਿਣਾ ਕਰਤਾਰਨ ਕਰਤਾਰਨ ਹੋ ਰਹੀ ਹੈ, ਖਰੇ ਕੀ ਕਹੀ ਜਾਂਦੇ ਆ ਕਰਤਾਰਨ। ਜਿਹੜਾ ਵਿਦਵਾਨ ਹੈ, ਕਵਿਤਾ ਦਾ ਭੇਦ ਸਮਝਦਾ, ਉਹਨੂੰ ਪਤਾ ਵੀ ਇਹ ਕਿਤਨੀ ਗੂੜ ਗੱਲ, ਵੀ ਇੱਕੋ ਅੱਖਰ ਦੇ 8 ਅਰਥ ਕਰ ਦਿੱਤੇ ਮਹਾਂਕਵੀ ਜੀ ਨੇ। ਇੱਥੇ ਕਹਿੰਦੇ ਕਰਤਾਰ ਨਿਹਾਰ, ਵੈਸੇ ਨੰਨਾ ਅੱਖਰ ਵੀ ਲੱਗਾ, ਨਿਹਾਰ ਅੱਗੇ ਲਾ ਦਿੱਤਾ ਨੰਨਾ। ਕਹਿੰਦੇ ਹੇ ਭਾਈ, ਗੁਰੂ ਨਾਨਕ ਸਾਹਿਬ ਜੀ ਜੋ ਸ੍ਰੇਸ਼ਟ ਗੁਰੂ ਨੇ, ਉਹਨਾਂ ਨੂੰ ਕਰਤਾਰ ਰੂਪ ਕਰਕੇ ਵੇਖੋ ਕਿ ਗੁਰੂ ਨਾਨਕ ਸਾਹਿਬ ਹੀ ਕਰਤਾਰ ਹਨ। ਦਾਸ ਉਧਾਰਨ ਜਿਉਂ ਕਰ ਤਾਰਨ। ਇੱਥੇ ਜਿਹੜਾ ਅਖੀਰਲੀ ਵਾਰ ਸ਼ਬਦ ਵਿੱਚ ਕਰਤਾਰਨ ਆਇਆ, ਇਹਦਾ ਮਤਲਬ ਹੈ ਜਹਾਜ਼। ਕਹਿੰਦੇ ਆਪਣੇ ਦਾਸਾਂ ਨੂੰ ਉਧਾਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਜਹਾਜ਼ ਵਾਂਗੂ ਹਨ। ਹੇ ਭਾਈ, ਗੁਰੂ ਨਾਨਕ ਸਾਹਿਬ ਨੂੰ ਕਰਤਾਰ ਰੂਪ ਕਰਕੇ ਵੇਖੋ, ਆਪਣੇ ਦਾਸਾਂ ਨੂੰ ਉਧਾਰਨੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਹਾਜ਼ ਵਾਂਗਰ ਹਨ।
ਇਸ਼ਟ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਮੰਗਲ।
ਹੁਣ ਗੁਰੂ ਅੰਗਦ ਦੇਵ ਸਾਹਿਬ ਜੀ ਦੂਸਰੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਹਨ।
ਸਵਈਆ ਬੰਦ ਨਾ ਹੋਤ ਸੁਨੇ ਉਪਦੇਸ਼।
ਹਾਂਜੀ, ਜਿਹੜੇ ਗੁਰੂ ਅੰਗਦ ਦੇਵ ਸਾਹਿਬ ਦਾ ਉਪਦੇਸ਼ ਸੁਣਦੇ ਨੇ ਨਾ, ਉਹਨਾਂ ਨੂੰ ਬੰਧਨ ਨਹੀਂ ਪੈਂਦੇ। ਧੰਨ ਗੁਰੂ ਅੰਗਦ ਦੇਵ ਸਾਹਿਬ ਦਾ ਉਪਦੇਸ਼ ਸੁਣਨ ਵਾਲਿਆਂ ਨੂੰ ਬੰਧਨ ਨਹੀਂ ਗਰਸਦੇ। ਜਦੋਂ ਗੁਰੂ ਅੰਗਦ ਸਾਹਿਬ ਦੇ ਬਚਨ ਸੁਣੀਏ ਨਾ, ਜਿਸ ਪਿਆਰੇ ਸਿਉ ਨੇ ਹੋ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨ ਅੱਖੀ ਬਾਜੋਂ ਵੇਖਣਾ ਵਿਣ ਕੰਨਾ ਸੁਣਨਾ ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ। ਇਹ ਗੁਰੂ ਅੰਗਦ ਸਾਹਿਬ ਦੇ ਬਚਨ ਹਨ, ਤੇ ਜਿਹੜੇ ਗੁਰੂ ਅੰਗਦ ਸਾਹਿਬ ਦੇ ਬਚਨ ਸੁਣਦੇ ਨੇ ਉਹਨਾਂ ਨੂੰ ਬੰਧਨ ਨਹੀਂ ਵਿਆਪਦੇ।
ਰਿਦੀ ਬਸ ਜਾਹੇ ਕਰੇ ਅਭਿਨੰਦਨ।
ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਦੇ ਹਿਰਦਿਆਂ ਚ ਵਸ ਜਾਂਦੇ ਨੇ ਉਹਨਾਂ ਦੇ ਹਿਰਦਿਆਂ ਚ ਅਭਿਨੰਦਨ, अभिनंदन का मतलब की हुंदा आनंद खेड़ा विगास जिन्हां दे हिरदयां च गुरु अंगद साहब वसदे ने उन्हां दे हिरदयां च खेड़ा ते आनंद पैदा कर दिंदे हन उन्हां हिरदयां च आनंद। अगे कथा आवेगी गुरु अंगद साहब जी दी आरंभ हो रही है जदों अमृत वेले महाराज जी अपने साधना तो बाहर आउंदे ना ते दरवाजे दे उत्ते कई कोड़ी बैठे होने लूले पिंगले बैठे होने दुखी बैठे होने जेदे ते सब तो पहली दृष्टि गुरु अंगद साहब दी पै जानी उदा रोग कटिया जांदा सी। तदे ते भट्टा ने कहा गुरु अंगद साहब दी सिफत करदे आ अमै दृष्ट शुभ कर हर अग पाप सकल माल। अमृत दृष्टि है गुरु अंगद साहब दी जिन्हां दे हिरदयां च वस जांदे ने उन्हां दे हिरदयां च अभिनंदन खेड़ा आनंद पैदा करदे हन।
नंदन फेरू सुचंद बिलंद
बाबा फेरू मल जी दे नंदन पुत्र ने गुरु अंगद साहब। गुरु अंगद साहब दे पिता दा नाम है बाबा फेरू मल जी। फेर वसाया फेरू आण बाबा फेरू जी दे पुत्र हन सुचंद सुतंत्र ने किसे दे अधीन नहीं गुरु अंगद साहब आप खुद खुदा ने अखो सतनाम
श्री वाहिगुरु।
दुनिया दियां जिन्नियां देवी शक्तियां ने सब अधीन ने वो एक दूजे दे अधीन ने। ब्रह्मा जी विष्णु दे अधीन ने विष्णु जी शिव जी दे अधीन ने शिवजी जी फिर अगे आके ब्रह्मा जी दे अधीन ने। ये सब दैवी शक्तियां एक दूजे दे अधीन ने पर मेरे सतगुरु जी खुद आप स्वामी ने आप मालक ने सुछंद ने किसे दे अधीन नहीं हन आप मालक ने जिहड़े आप ही खुद खुदा ने मालक ने वह भला किहदे अधीन हो सकते है। सुछंद बिलंद बिलंद कहिंदे ने वड्डे नूं गुरु अंगद साहब वड्डे हन किन्ने वड्डे होणगे जिन्हां अगे दीन ते दुनिया दे मालक गुरु नानक साहब मत्था टेकदे है। इस करके बिलंद ने वड्डे हन
बिलोचन सुंदरता अर बिंदन।
गुरु अंगद साहब जी दे नेत्र बड़ी सुंदर ने अरबिंदन जिवें कमल दा फुल हुंदा ना खिड़िया एदा कमल दे खिड़े हुए फुल वांगू गुरु अंगद देव साहब जी दे नेत्र हन।
बिंद ना मंद बेकार रही तम ब्रिंद दा निंद मनिंद निकंदन।
जिन्हां वल गुरु अंगद साहब जी वेखदे ने ना उन्हां दे अंदर थोड़े जिन्ने भी विकारां दी मैल नहीं रहिंदी। बिंद ना मंद बेकार रहे बिंद कहने थोड़ा जिन्ना भी मंदे विकार उन्हां दे अंदर नहीं रहिंदे। तम ब्रिंद दनिंद मनिंद निकंदन जिहड़े विकारां रूपी तम हनेरे नूं गुरु अंगद देव साहब जी दनिंद दनिंद कहिंदे ने दिन दा इंद दिन दा राजा। हुण दिन दा राजा केड़ा दिन दा राजा है सूरज। कहिंदे जदों गुरु अंगद साहब जी सूरज वांगू दर्शन दिंदे आ ना ते सेवकां दे अंदर जितना हनेरे रूपी विकार ने ओ सब निकंदन दूर हो जांदे हन।
कंदे आनंद मुकंद पजो
ए भाई जो आनंद दा कंद मूल ने जो मुक्ति दे दाते ने ऐसे सतगुरु श्री गुरु अंगद देव साहब जी महाराज उन्हां दा भजन करो।
गुर अंगद चंद सदा कर बंदन
चंद्रमा जैसे सोहने मुखड़े वाले गुरु अंगद देव साहब जी दे चरणा ते हे मेरिया मना तू सदा ही मत्था टेकया कर सदा ही वंदना करया कर और गुरु अंगद साहब दा भजन करया कर।
इष्ट गुरु श्री गुरु अमरदास जी मंगल
तीसरे पातशाह गुरु अमरदास साहब जी दा मंगल करदे हन।
छपे अमर अलंब कर जाए समर जय पावे अर हर।
कहिंदे अमर दा मतलब हुंदा देवते जिन्ने देवते ने ए सारे देवते गुरु अमरदास साहब जी दे आसरे ते हन। इन्हां सारयां नूं गुरु अमरदास साहब जी दा आसरा ਗੁਰੂ ਅਮਰਦਾਸ ਸਾਹਿਬ ਦਾ ਆਸਰਾ ਲੈ ਕੇ ਸਮਰ ਜੈ ਪਾਵੈ ਹਰੀਹਰ। ਸਮਰ ਕਹਿੰਦੇ ਜੰਗ ਦੇ ਮੈਦਾਨ ਨੂੰ, ਜੰਗ ਦੇ ਮੈਦਾਨ ਵਿੱਚ ਆਪਣੇ ਵੈਰੀਆਂ ਨੂੰ ਹਰ ਲੈਂਦੇ ਨੇ, ਆਪਣੇ ਵੈਰੀਆਂ ਨੂੰ ਮਾਰ ਕੇ ਉਹਨਾਂ ਤੇ ਜੈ ਪ੍ਰਾਪਤ ਕਰ ਲੈਂਦੇ ਨੇ। ਉਰੇ ਬਲ ਕਿੱਥੋਂ ਲੈਂਦੇ ਨੇ? ਗੁਰੂ ਅਮਰਦਾਸ ਸਾਹਿਬ ਜੀ ਪਾਸੋਂ। ਹਾਂਜੀ।
ਹਰ ਨਿਤ ਲਾਵੇ ਧਿਆਨ, ਗਿਆਨ ਪਾਵੇ ਮੁਨ ਉਰ ਤਰ।
ਇੱਥੇ ਫਿਰ ਹਰ ਸ਼ਬਦ ਵਰਤਿਆ, ਹਰ ਦਾ ਮਤਲਬ ਹੈ ਵਿਸ਼ਨੂੰ। ਕਹਿੰਦੇ ਵਿਸ਼ਨੂੰ ਵੀ ਜਿਨ੍ਹਾਂ ਦਾ ਧਿਆਨ ਲਾਉਂਦਾ, ਧਿਆਨ ਧਾਰਦਾ ਹੈ, ਔਰ ਜਿੰਨੇ ਮੁਨੀ ਜਨ ਨੇ ਉਹ ਵੀ ਸਤਿਗੁਰੂ ਜੀ ਦੇ ਪਾਸੋਂ ਗਿਆਨ ਪ੍ਰਾਪਤ ਕਰਕੇ ਮਹਾਰਾਜ ਜੀ ਦਾ ਜਸ ਕਰਦੇ ਹਨ।
ਧਰਨ ਭਜਨ ਵਿਦਤਾਏ, ਸਬਨ ਮੈਂ ਵਿਆਪਿਓ ਸੰਸਾਰ।
ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਪਰਮੇਸ਼ਰ ਦਾ ਨਾਮ ਸਾਰੀ ਧਰਤੀ ਤੇ ਪ੍ਰਗਟ ਕੀਤਾ ਜਿਹੜਾ ਸਰਬ ਵਿੱਚ ਸਾਰਿਆਂ ਚ ਇੱਕ ਬਰਾਬਰ ਵਿਆਪਕ ਹੈ। ਜਿਹੜਾ ਸਾਰਿਆਂ ਵਿੱਚ ਇੱਕ ਬਰਾਬਰ ਵਿਆਪਕ ਹੈ ਉਹਦਾ ਨਾਮ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਧਰਤੀ ਤੇ ਪ੍ਰਗਟ ਕੀਤਾ ਹੈ।
ਸ਼ਰਨ ਦਾਸ ਗਤ ਲੈਤ, ਦਹਿਤ ਦੁੱਖ ਦੋਖਨ ਕੋ ਦਰ।
ਜਿਹੜੇ ਦਾਸ ਬਣ ਕੇ ਸਤਿਗੁਰਾਂ ਦੀ ਸ਼ਰਨ ਲੈਂਦੇ ਨੇ ਗੁਰੂ ਅਮਰਦਾਸ ਸਾਹਿਬ ਦੀ, ਉਹ ਮੁਕਤ ਹੋ ਜਾਂਦੇ ਨੇ। ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਲੈਣ ਵਾਲੇ ਮੁਕਤ ਹੋ ਜਾਂਦੇ ਨੇ। ਗੁਰੂ ਅਮਰਦਾਸ ਸਾਹਿਬ ਆਪਣਿਆਂ ਸੇਵਕਾਂ ਦੇ ਦੁੱਖ ਔਰ ਦੋਸ਼ ਉਹਨਾਂ ਦਾ ਨਾਸ਼ ਕਰ ਦਿੰਦੇ ਹਨ।
ਦਰ ਦੇਤ ਬਤਾਏ ਸੋ ਮੁਕਤ ਕੋ, ਹੋਏ ਪ੍ਰਸੀਦਤ ਚਿੱਤ ਸਿਮਰ।
ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਆਪਣਿਆਂ ਸੇਵਕਾਂ ਨੂੰ ਮੁਕਤੀ ਦਾ ਦਰਵਾਜ਼ਾ ਦੱਸ ਦਿੰਦੇ। ਮੁਕਤੀ ਦਾ ਦਰਵਾਜ਼ਾ ਦੱਸ ਦੇਣ ਵਾਲੇ ਆਖਿਆ ਜਿਹੜਾ 84 ਪੌੜੀਆਂ ਤੇ ਬਹਿ ਕੇ 84 ਪਾਠ ਜਪਜੀ ਸਾਹਿਬ ਦੇ 84 ਇਸ਼ਨਾਨ ਕਰਕੇ ਕਰੇਗਾ ਉਹ 84 ਤੋਂ ਮੁਕਤ ਹੋ ਜਾਏਗਾ। ਕਿੱਡਾ ਵੱਡਾ ਸੁਖੈਨ ਰਸਤਾ ਦੱਸ ਦਿੱਤਾ। ਮੁਕਤੀ ਦਾ ਦਰ ਦੱਸ ਦੇਣ ਵਾਲੇ ਨੇ ਸਤਿਗੁਰੂ, ਹੋਏ ਪ੍ਰਸਿੱਧਤ ਚਿਤ ਸਿਮਰ। ਇਹ ਮੇਰਿਆ ਚਿਤਾ, ਗੁਰੂ ਅਮਰਦਾਸ ਸਾਹਿਬ ਦਾ ਸਿਮਰਨ ਕਰ। ਜਦੋਂ ਗੁਰੂ ਅਮਰਦਾਸ ਸਾਹਿਬ ਨੂੰ ਸਿਮਰੇਗਾ ਉਹ ਤੇਰੇ ਤੇ ਪ੍ਰਸੰਨ ਹੋਣਗੇ, ਤੇਰੇ ਤੇ ਰੀਝ ਪੈਣਗੇ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਤੇ ਰੀਝਦੇ ਨੇ ਉਹਨਾਂ ਨੂੰ ਸਭ ਕੁਝ ਬਖਸ਼ ਦਿੰਦੇ ਨੇ। ਗੁਰੇ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰੇ ਅਮਰਦਾਸ ਪਰਸੀਐ ਪੁੱਪ ਪਾਤਕ ਬਿਨਾਸੈ, ਗੁਰੇ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁੱਕੈ, ਗੁਰੇ ਅਮਰਦਾਸ ਪਰਸੀਐ ਪਉ ਲੱਭੈ ਗਉ ਚੁੱਕੈ, ਜਾਲ ਪਾ ਪਦਾਰਥ ਤੜੇ ਗੁਰੇ ਅਮਰਦਾਸ ਡਿੱਠੇ ਮਿਲੈ। ਗੁਰੂ ਅਮਰਦਾਸ ਸਾਹਿਬ ਨੂੰ ਜਦੋਂ ਪਰਸੇਗਾ ਧਿਆਵੇਂਗਾ ਤਾਂ ਉਹਨਾਂ ਦੀ ਪ੍ਰਸੰਨਤਾ ਤੈਨੂੰ ਪ੍ਰਾਪਤ ਹੋਵੇਗੀ।
ਮਰ ਜਨ ਮਨ ਕੋ ਸੰਕਟ ਕਟਤ, ਜੈ 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 ਸ਼੍ਰੀ ਗੁਰੇ ਅਮਰ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਆਪਣਿਆਂ ਸੇਵਕਾਂ ਦੇ ਜਨਮ ਤੇ ਮਰਨ ਦਾ ਸੰਕਟ ਕੱਟਣ ਵਾਲੇ ਹਨ, ਜਨਮ ਮਰਨ ਤੋਂ ਮੁਕਤ ਕਰਨ ਵਾਲੇ ਹਨ। ਹੇ ਮੇਰਿਆ ਮਨਾ, ਜਿਹੜੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਆਪਣਿਆਂ ਸੇਵਕਾਂ ਦਾ ਜਨਮ ਮਰਨ ਕੱਟਦੇ ਨੇ ਐਸੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਦਾ ਜੈ ਹੋਵੇ, ਐਸੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਦਾ ਹੀ ਜੈ ਹੋਵੇ, ਸਦਾ ਹੀ ਜੈ ਹੋਵੇ, ਸਦਾ ਹੀ ਜੈ ਹੋਵੇ।
ਇਸ਼ਟ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮੰਗਲ।
ਗੁਰੂ ਰਾਮਦਾਸ ਸਾਹਿਬ ਜੀ ਦਾ ਮੰਗਲ ਕਰਦੇ ਹਨ।
ਸਵਈਆ ਹਰਤਾ ਬਿਗ ਨਾਨਨ ਮਹਾਗ ਕੋ, ਔਰ ਆਤਮ ਗਿਆਨ ਪ੍ਰਕਾਸ਼ਿਤ ਜੋ ਹਰ।
ਹਰਤਾ ਬਿਗ ਨਾਨ ਮਹਾਗ ਕੋ, ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣਿਆਂ ਸੇਵਕਾਂ ਦੇ ਜਿਤਨੇ ਬਿਘਨ ਨੇ ਔਰ ਜਿੰਨੇ ਪਾਪ ਨੇ ਉਹਨਾਂ ਪਾਪਾਂ ਨੂੰ ਹਰ ਲੈਂਦੇ ਹਨ।
ਸਤਿ ਸ੍ਰੀ ਅਕਾਲ।
ਔਰ ਆਤਮ ਗਿਆਨ ਪ੍ਰਕਾਸ਼ਿਤ ਜੋ ਹਰ, ਔਰ ਆਪਣੇ ਸੇਵਕਾਂ ਦੇ ਹਿਰਦਿਆਂ ਚ ਆਤਮਾ ਦੇ ਗਿਆਨ ਦਾ ਪ੍ਰਕਾਸ਼ ਕਰਦੇ ਨੇ ਜਿਉਂ ਹਰ। ਕਿਵੇਂ? ਜਿਵੇਂ ਸੂਰਜ, ਹਰ ਨਾਮ ਸੂਰਜ ਦਾ ਵੀ ਹੁੰਦਾ, ਜਿਵੇਂ ਸੂਰਜ ਪ੍ਰਕਾਸ਼ ਕਰਦਾ ਹੈ, ਇਦਾਂ ਸਤਿਗੁਰੂ ਜੀ ਆਪਣੇ ਸੇਵਕਾਂ ਦੇ ਹਿਰਦਿਆਂ ਵਿੱਚ ਗਿਆਨ ਦਾ ਪ੍ਰਕਾਸ਼ ਕਰਦੇ ਹਨ।
ਹਰ ਦੀਤ ਬਸਾਏ ਸੁਦਾਸਨ ਕੇ ਕਮਲਾਸਨ ਤਿਆਵਤ ਜਾਏ ਭਜੇ ਹਰ।
ਕਹਿੰਦੇ ਜੋ ਹਰੀ ਦੇ ਘਰ ਦੀ ਸੋਝੀ ਆਪਣੇ ਦਾਸਾਂ ਨੂੰ ਦੱਸ ਦਿੰਦੇ ਹਨ, ਜਿਨ੍ਹਾਂ ਨੂੰ ਕਮਲਾਸਨ, ਕਮਲਾਸਨ ਕਹਿੰਦੇ ਬ੍ਰਹਮਾ ਵੀ ਧਿਆਉਂਦਾ, ਔਰ ਜਾਹੇ ਭਜੇ ਹਰ ਹਰ ਨਾਮ ਸ਼ਿਵ ਜੀ ਦਾ, ਜਿਨ੍ਹਾਂ ਨੂੰ ਸ਼ਿਵ ਜੀ ਵੀ ਧਿਆਉਂਦੇ ਹਨ।
ਹਰ ਬੰਸ ਵੇਖੇ ਅਵਤਾਰ ਪਾਏ ਹਤ ਰਾਵਣ ਕੋਲੀਏ ਸੰਗ ਚਮੂ ਹਰ।
ਕਹਿੰਦੇ ਹਰ ਬੰਸ ਕਹਿੰਦੇ ਨੇ ਸੂਰਜ ਬੰਸ, ਹਰ ਨਾਮ ਸੂਰਜ ਦਾ ਹੁੰਦਾ। ਕਹਿੰਦੇ ਸੂਰਜ ਬੰਸਾਂ ਦੇ ਵਿੱਚ ਅਵਤਾਰ ਲਿਆ ਤ੍ਰੇਤੇ ਯੁੱਗ ਚ ਭਗਵਾਨ ਰਾਮ ਚੰਦਰ ਜੀ ਨੇ, ਔਰ ਨਾਲ ਬਾਂਦਰਾਂ ਦੀ ਸੈਨਾ ਲੈ ਕੇ ਰਾਵਣ ਨੂੰ ਮਾਰਿਆ, ਔਰ ਰਾਮ ਚੰਦਰ ਕਹਾਏ।
ਹਰ ਦਾਸ ਤਨੇ ਰਾਮ ਦਾਸ ਗੁਰੂ ਮ੍ਰਿਗ ਮੋ ਸੰਘਾਰਿਤ ਤਜਿਓ ਬਾਡ ਕੇ ਹਰ।
ਕਹਿੰਦੇ ਕਲਯੁਗ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਹਰੀਦਾਸ ਜੀ ਦੇ ਪੁੱਤਰ ਸਦਾਏ। ਗੁਰੂ ਰਾਮਦਾਸ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਹਰਦਾਸ ਜੀ, ਬਾਬਾ ਹਰਦਾਸ ਜੀ। ਹਰਦਾਸ ਤਨੈ ਰਾਮਦਾਸ ਗੁਰੂ ਮ੍ਰਿਗ ਮੋਹ ਸੰਘਾਰਤ ਜਿਉ ਬਡ ਕੇ ਹਰ। ਇੱਥੇ ਹਰ ਸ਼ਬਦ ਦੇ ਵੇਖੋ ਵੱਖੋ ਵੱਖਰੇ ਅਰਥ ਨੇ ਸਵਈਏ ਚ। ਕਹਿੰਦੇ ਬਾਬਾ ਹਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਜੀ ਨੇ, ਜਿਨ੍ਹਾਂ ਨੇ ਮੋਹ ਰੂਪੀ ਹਿਰਨ, ਜਿਵੇਂ ਤ੍ਰੇਤੇ ਚ ਰਾਵਣ ਨੂੰ ਮਾਰਿਆ ਸੀ ਨਾ ਰਾਮ ਚੰਦਰ ਜੀ ਨੇ, ਗੁਰੂ ਰਾਮਦਾਸ ਸਾਹਿਬ ਜੀ ਨੇ ਮੋਹ ਰੂਪੀ ਹਿਰਨ ਨੂੰ ਇਉਂ ਮਾਰਿਆ, ਇਉਂ ਸੰਘਾਰਿਆ, ਜਿਵੇਂ ਕੋਈ ਵੱਡਾ ਸ਼ੇਰ ਕਿਸੇ ਹਿਰਨ ਨੂੰ ਮਾਰਦਾ ਹੈ।
ਇਸ਼ਟ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮੰਗਲ।
ਹੁਣ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਦਾ ਮੰਗਲਾ ਚਰਨ ਕਰਦੇ ਹਨ।
ਕਬਿਤ ਅਰਜਨ ਸੁਨਤ ਸੁਦਾਸਨ ਕੋ ਦਾਨ ਦੇਤ।
ਅਰਜਨ ਸ਼ਬਦ ਦੇ ਵੱਖੋ ਵੱਖਰੇ ਅਰਥ ਹੋਣ ਲੱਗੇ ਨੇ। ਮਹਾਂ ਕਵੀ ਜੀ ਅਰਜਨ ਸ਼ਬਦ ਇਹਦੇ ਵਿੱਚ ਬਾਰ ਬਾਰ ਵਰਤਦੇ। ਪਹਿਲੇ ਅਰਜਨ ਦਾ ਅਰਥ ਹੈ ਅਰਜਨ, ਅਰਦਾਸਾਂ, ਅਰਜਾਂ, ਬੇਨਤੀਆਂ। ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਆਪਣੇ ਦਾਸਾਂ ਦੀਆਂ ਅਰਜਾਂ ਸੁਣਦੇ ਨੇ, ਬੇਨਤੀਆਂ ਸੁਣਦੇ ਹੈ। ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇ। ਆਪਣੇ ਦਾਸਾਂ ਦੀਆਂ ਬੇਨਤੀਆਂ ਸੁਣ ਕੇ ਆਪਣੇ ਦਾਸਾਂ ਨੂੰ ਦਾਨ ਦਿੰਦੇ ਨੇ ਗੁਰੂ ਅਰਜਨ ਸਾਹਿਬ। ਹਾਂਜੀ,
ਮੋਹ ਕੇ ਬਿਦਾਰ ਬੇਕੋ ਬਾਤ ਸਰ ਅਰਜਨ।
ਔਰ ਮੋਹ ਨੂੰ ਕੱਟਣ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਦੇ ਜਿਹੜੇ ਵਾਕ ਨੇ, ਬਚਨ ਨੇ, ਉਹ ਅਰਜਨ ਦੇ ਤੀਰਾਂ ਵਾਂਗੂ ਨੇ। ਵਾਕ ਸਰ, ਸਰ ਕਹਿੰਦੇ ਨੇ ਤੀਰਾਂ ਨੂੰ, ਅਰਜਨ, ਅਰਜਨ ਦੇ ਤੀਰਾਂ, ਅਰਜਨ ਦੇ ਤੀਰ ਕਦੇ ਕਹਿੰਦੇ ਨਿਸ਼ਾਨੇ ਤੋਂ ਬਿਨਾਂ ਨਹੀਂ ਸੀ ਜਾਂਦੇ। ਕਹਿੰਦੇ ਜਿਵੇਂ ਅਰਜਨ ਦੇ ਤੀਰ ਨਿਸ਼ਾਨੇ ਨੂੰ ਵਿੰਨਦੇ ਹੈ, ਏਦਾਂ ਗੁਰੂ ਅਰਜਨ ਦੇਵ ਸਾਹਿਬ ਦੇ ਵਾਕ, ਉਹਨਾਂ ਦੀ ਬਾਣੀ ਉਹਨਾਂ ਦੇ ਸੇਵਕਾਂ ਦੇ ਹਿਰਦੇ ਚੋਂ ਮੋਹ ਨੂੰ ਕੱਟਦੇ ਨੇ। ਮੋਹ ਨੂੰ ਦੂਰ ਕਰਨ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਅਰਜਨ ਦੇ ਤੀਰਾਂ ਵਾਂਗੂ ਹਨ।
ਅਰਜੁਨ ਜਸ ਵਿਸ ਤੀਰੀ ਸੰਤੋਖ ਸਿੰਘ।
ਹੁਣ ਇੱਥੇ ਫਿਰ ਤੀਜੀ ਵਾਰ ਅਰਜੁਨ ਸ਼ਬਦ ਆਇਆ ਹੈ, ਦੋ ਵਾਰੀ ਪਹਿਲੀ ਪੰਕਤੀ, ਤੀਜੀ ਵਾਰ ਫਿਰ ਇੱਥੇ ਅਰਜੁਨ। ਇੱਥੇ ਜੱਜੇ ਨੂੰ ਔਂਕੜ ਲਾ ਦਿੱਤੀ ਹੈ, ਇਹਦਾ ਮਤਲਬ ਹੈ ਉਜਵਲ, ਉਜਵਲ ਚਿੱਟਾ। ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਦਾ ਜਿਹੜਾ ਜਸ ਹੈ ਉਹ ਉਜਲ ਹੈ, ਚਿੱਟਾ। ਉਹਦਾ ਵਿਸਥਾਰ ਕਰਨ ਲਈ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਮੈਂ ਆ ਢਾਡੀ, ਜਸ ਵਸ ਤੀਰਨ ਸੰਤੋਖ ਸਿੰਘ। ਮਹਾਂ ਕਵੀ ਭਾਈ ਸੰਤੋਖ ਸਿੰਘ ਕਹਿੰਦੇ ਮੈਂ ਵਸਤੀਰਨ ਢਾਡੀ ਹਾਂ, ਢਾਡੀ ਦਾ ਮਤਲਬ ਜਸ ਦਾ ਫੈਲਾਅ ਕਰਨ ਵਾਲਾ, ਮੈਂ ਢਾਡੀ ਹਾਂ ਗੁਰੂ ਅਰਜਨ ਦੇਵ ਸਾਹਿਬ ਦੇ ਉਜਲ ਜਸ ਦਾ ਵਿਸਥਾਰ ਕਰਨ ਵਾਲਾ।
ਜਹਾਂ ਕਹਾਂ ਜਾਨੀਅਤ ਮਾਨੋ ਤਰੂ ਅਰਜਨ।
ਕਹਿੰਦੇ ਜਿੱਥੇ ਕਿੱਥੇ ਜਾਣਿਆ ਜਾਂਦਾ ਹੈ ਗੁਰੂ ਅਰਜਨ ਸਾਹਿਬ ਦਾ ਨਾਂ, ਜਿਵੇਂ ਤਾਰੂ ਅਰਜਨ। ਇੱਕ ਅਰਜਨ ਕਲਪ ਬ੍ਰਿਛ ਨੂੰ ਵੀ ਕਹਿੰਦੇ ਆ, ਚੌਥੀ ਵਾਰ ਫਿਰ ਅਰਜਨ ਦੇ ਅੱਖਰ ਅਰਥ ਫਿਰ ਵੱਖਰੇ ਨੇ। ਇੱਥੇ ਚੌਥੀ ਵਾਰ ਇੱਥੇ ਅਰਜਨ ਸ਼ਬਦ ਆਇਆ। ਅਰਜਨ ਯਾਨੀ ਕਿ ਕਲਪ ਬ੍ਰਿਛ, ਜਿਵੇਂ ਕਲਪ ਬ੍ਰਿਛ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦਾ ਨਾ, ਜਿਹੜਾ ਫਲ ਮੰਗੀਏ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸਰਬ ਥਾਵਾਂ ਤੇ ਜਿੱਥੇ ਕਿੱਥੇ ਕਲਪ ਬ੍ਰਿਛ ਵਾਂਗੂ ਪ੍ਰਗਟ ਨੇ, ਉਹਨਾਂ ਦਾ ਨਾਂ ਲੈ ਕੇ ਜੋ ਮੰਗੀਏ ਉਹ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਦਾ ਨਾਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਭੱਟ ਤਾਂ ਇੱਥੋਂ ਤੱਕ ਕਹਿੰਦੇ ਨੇ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਜਿਹਨਾਂ ਗੁਰੂ ਅਰਜਨ ਸਾਹਿਬ ਦਾ ਨਾਂ ਲਿਆ ਉਹਨਾਂ ਦੇ ਕਰੋੜਾਂ ਦੁੱਖ ਦੂਰ ਹੋ ਗਏ। ਐਸੇ ਨੇ ਗੁਰੂ ਅਰਜਨ ਦੇਵ ਸਾਹਿਬ।
ਆਰੀ ਜਨ ਪਾਏ ਗਨ ਮੋਖ ਪਦ ਲਏ ਤਿਨ।
ਇੱਥੇ ਆਰੀ ਜਨ ਰਾਰੇ ਨੂੰ ਸਿਹਾਰੀ ਲਾ ਦਿੱਤੀ ਹੈ। ਪੰਜਵੀਂ ਵਾਰੀ ਅਰਜਨ ਸ਼ਬਦ ਆਇਆ ਪਰ ਰਾਰੇ ਨੂੰ ਸਿਹਾਰੀ ਲਾ ਦਿੱਤੀ। ਆਰੀ ਦਾ ਮਤਲਬ ਹੁੰਦਾ ਦੁਸ਼ਮਣ। ਜਿਹੜੇ ਗੁਰੂ ਅਰਜਨ ਸਾਹਿਬ ਦੇ ਪਹਿਲਾਂ ਦੁਸ਼ਮਣ ਸਨ, ਬਾਅਦ ਵਿੱਚ ਜਨ ਬਣ ਗਏ, ਸੇਵਕ ਬਣ ਗਏ। ਪਹਿਲਾਂ ਦੁਸ਼ਮਣ ਸੀ, ਮੁੜ ਕੇ ਸੇਵਕ ਹੋ ਗਏ। ਤੇ ਜਿਹੜੇ ਸਤਿਗੁਰੂ ਜੀ ਦੇ ਸੇਵਕ ਹੋ ਗਏ, ਮੋਖ ਪਦ ਲਏ ਤਿੰਨ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਨੇ ਮੁਕਤੀ ਦਾ ਦਾਨ ਦੇ ਦਿੱਤਾ। ਜਿਹੜੇ ਪਹਿਲਾਂ ਮਹਾਰਾਜ ਜੀ ਦੇ ਵੈਰੀ ਬਣੇ ਹੋਏ, ਮੁੜ ਕੇ ਦਾਸ ਬਣ ਗਏ, ਸੇਵਕ ਬਣ ਗਏ, ਉਹਨਾਂ ਨੂੰ ਮਹਾਰਾਜ ਜੀ ਨੇ ਮੁਕਤੀ ਪਦਵੀ ਦੇ ਦਿੱਤੀ।
ਸ਼ਾਮ ਕੰਨ ਤਨ ਹੋਏ ਤੇਰੋ ਜਮਲਾ ਅਰਜਨ।
ਕਹਿੰਦੇ ਫੇਰ ਇੱਥੇ ਜਮਲਾ ਅਰਜਨ, ਕੰਨੇ ਸ਼ਬਦ ਵਿੱਚੋਂ ਐੜਾ ਹੀ ਨਿਕਲਦਾ ਵਿਆਕਰਣ ਮੁਤਾਬਕ। ਅਰਜਨ ਜਮ ਅਰਜ ਜਮਲਾ ਅਰਜਨ ਜਮਲਾ ਅਰਜਨ, ਇਹਦਾ ਮਤਲਬ ਇਹ ਹੈ ਵੀ ਦੁਆਪਰ ਯੁੱਗ ਚ ਭਗਵਾਨ ਕ੍ਰਿਸ਼ਨ ਜੀ ਹੋਏ। ਜਮਲਾ ਅਰਜਨ ਨਾਮ ਦੇ ਦੋ ਦਰਖਤ ਸੀ ਜਿਹੜੇ ਸਰਾਪੇ ਹੋਏ ਸੀ, ਜਦੋਂ ਭਗਵਾਨ ਜੀ ਉਹਦੇ ਵਿੱਚੋਂ ਨਿਕਲੇ ਨਾ, ਉਖਲ ਨਾਲ ਬੰਨਿਆ ਸੀ ਮਾਤਾ ਨੇ, ਤੇ ਉਖਲ ਦੇ ਨਾਲ ਉਹਨਾਂ ਦੋਨਾਂ ਦਰਖਤਾਂ ਨੂੰ ਪੁੱਟ ਦਿੱਤਾ ਸੀ। ਭਗਵਾਨ ਜੀ ਦੇ ਸਰੀਰ ਨਾਲ ਛੂ ਕੇ ਉਹ ਦੋਵੇਂ ਸਰਾਪੇ ਹੋਏ ਮੁਕਤ ਹੋ ਗਏ ਸੀ। ਇਸੇ ਤਰ੍ਹਾਂ ਕਹਿੰਦੇ ਜਿਵੇਂ ਦੁਆਪਰ ਯੁੱਗ ਚ ਭਗਵਾਨ ਕ੍ਰਿਸ਼ਨ ਜੀ ਨੇ ਜਮਲਾਰਜਨ ਨਾਮਕ ਜੀਵਾਂ ਨੂੰ ਉਹਨਾਂ ਦਰਖਤਾਂ ਨੂੰ ਤਾਰਿਆ ਸਰੀਰ ਦਾ ਸਪਰਸ਼ ਦੇ ਕੇ, ਹੇ ਗੁਰੂ ਅਰਜਨ ਦੇਵ ਸਾਹਿਬ ਤੁਸੀਂ ਆਪਣੇ ਤਨ ਦਾ ਸਪਰਸ਼ ਦੇ ਕੇ ਆਪਣੇ ਸੇਵਕਾਂ ਦੇ ਜਿਤਨੇ ਪਾਪ ਕਰਮ ਰੂਪੀ ਜੀਵ, ਪਾਪ ਕਰਮ ਰੂਪੀ ਜਿਹੜੇ ਪਾਪ ਚੰਬੜੇ ਹੋਏ ਸਨ ਤੁਹਾਡੇ ਸੇਵਕਾਂ ਨੂੰ, ਉਹਨਾਂ ਨੂੰ ਤੁਸੀਂ ਕੱਟ ਦਿੱਤਾ, ਨਿਵਾਰ ਦਿੱਤਾ, ਜਿਨ੍ਹਾਂ ਨੇ ਤੁਹਾਡੇ ਚਰਨਾਂ ਦਾ ਸਪਰਸ਼ ਕੀਤਾ ਹੈ।
ਅਰ ਜਿਨ੍ਹਾਂ ਜਾਣਿਓ ਜਾਏ ਕੀਤੋ ਹੈ ਬਿਥਾਰ ਤੇਰੋ।
ਇੱਥੇ ਹੁਣ ਸੱਤਵੀਂ ਵਾਰੀ ਸ਼ਬਦ ਆਇਆ ਅਰਜਨ, ਪਰ ਇਹਨੂੰ ਨਖੇੜ ਕੇ ਕੀਤਾ ਅਰਜ ਨਾ। ਅਰਜ ਨਾ ਜਾਣਿਓ ਜਾਏ, ਮਹਾਰਾਜ ਤੁਹਾਡਾ ਆਕਾਰ ਨਹੀਂ ਜਾਣਿਆ ਜਾਂਦਾ, ਵਿਸਮਾਦ ਰੂਪ ਹੋ, ਅਸਚਰਜ ਰੂਪ ਹੋ, ਮਹਾਰਾਜ ਤੁਸੀਂ ਜਾਣੇ ਨਹੀਂ ਜਾਂਦੇ। ਕੇਤੋ ਹੈ ਬਿਥਾਰ ਤੇਰੋ, ਹੇ ਗੁਰੂ ਅਰਜਨ ਸਾਹਿਬ ਤੁਹਾਡਾ ਕਿੰਨਾ ਕੁ ਵਿਸਥਾਰ ਹੈ, ਤੁਸੀਂ ਕਿੰਨੇ ਕੁ ਫੈਲੇ ਹੋਏ ਹੋ, ਕਿੰਨੇ ਕੁ ਵੱਡੇ ਹੋ ਮਹਾਰਾਜ ਜੀ, ਉਹ ਮਾਪਿਆ ਨਹੀਂ ਜਾ ਸਕਦਾ। ਅਰਜ ਦਾ ਮਤਲਬ ਹੁੰਦਾ ਵੀ ਮਾਪ ਤੋਲ ਚ ਨਹੀਂ ਲਿਆਂਦਾ ਜਾ ਸਕਦਾ, ਮਹਾਰਾਜ ਤੁਹਾਡਾ ਕਿਤਨਾ ਕੁ ਵਿਸਥਾਰ ਹੈ।
ਐਸੋ ਰੂਪ ਤਾਰੇ ਆਏ ਰਾਜੇ ਗੁਰ ਅਰਜਨ।
ਅੱਠਵੀਂ ਵਾਰ ਫੇਰ ਅਰਜਨ ਸ਼ਬਦ ਵਰਤਿਆ ਗੁਰੂ ਅਰਜਨ ਸਾਹਿਬ ਦੇ ਨਾਂ ਨਾਲ। ਕਹਿੰਦੇ ਇਹੋ ਜਿਹਾ ਰੂਪ ਧਾਰ ਕੇ ਜੋ ਅਸਚਰਜ ਰੂਪ ਨੇ, ਜਿਸ ਅਕਾਲ ਪੁਰਖ ਦਾ ਰੂਪ ਮਾਣਿਆ ਨਹੀਂ ਮੇਣਿਆ ਨਹੀਂ ਜਾ ਸਕਦਾ ਵੀ ਉਹਦਾ ਕਿੰਨਾ ਕੁ ਵਿਸਥਾਰ ਹੈ, ਉਸੇ ਅਕਾਲ ਪੁਰਖ ਨੇ ਗੁਰੂ ਅਰਜਨ ਦੇਵ ਸਾਹਿਬ ਦਾ ਰੂਪ ਧਾਰਿਆ ਔਰ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਏ ਨੇ। ਤਦੇ ਭੱਟਾ ਨੇ ਕਿਹਾ ਧਰਨ ਗਗਨ ਨਾਭ ਖੰਡ ਮਹਿ, ਜੋਤ ਸਭ ਰੂਪੀ ਰਹੋ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਗੁਰੂ ਅਰਜਨ ਦੇਵ ਸਾਹਿਬ ਪਰਤਖ ਹਰੀ ਦਾ ਸਵਰੂਪ ਹਨ। ਹਰੀ ਵਿੱਚ ਤੇ ਗੁਰੂ ਅਰਜਨ ਦੇਵ ਸਾਹਿਬ ਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ।
ਸਤ ਸ੍ਰੀ ਅਕਾਲ।
ਹਾਂਜੀ,
ਇਸ਼ਟ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੰਗਲ।
ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੰਗਲ ਕਰਦੇ ਹਨ।
ਚਿੱਤਰ ਪਦ ਛੰਦ,
ਦੇਖੋ ਛੰਦ ਵੀ ਕਮਾਲ ਦੇ ਰਚਦੇ, ਕਦੇ ਸਵਈਏ ਕਦੇ ਕਬਿੱਤ ਕਦੇ ਛਪੈ ਤੇ ਕਦੇ ਚਿੱਤਰ ਪਦਾ ਛੰਦ। ਹਾਂਜੀ,
ਸੂਰ ਸੁਰਾਨ ਕੋਹਾਨ ਕਰੇ ਛਿਤ ਆਨਤ ਪੇ ਬਨ ਕੋ ਤਨ ਸੂਰ।
ਕਹਿੰਦੇ ਜਿਵੇਂ ਸਤਯੁਗ ਦੇ ਵਿਚ ਧਰਤੀ ਜਿਹੜੀ ਸੀ ਹਿਰਨਾ ਕਸ਼ਪ ਨੇ ਜ਼ਮੀਨ ਤਸਾ ਦਿੱਤੀ ਸੀ, ਥੱਲੇ ਪਤਾਲ ਚ ਲੈ ਗਿਆ ਸੀ, ਉਦੋਂ ਪਰਮੇਸ਼ਰ ਨੇ ਬਰਾਹ ਰੂਪ ਸੂਰ ਦਾ ਰੂਪ ਲੈ ਕੇ ਬਰਾਹ ਦਾ ਆਪਣੀ ਹੁੱਡ ਤੇ ਇਸ ਧਰਤੀ ਨੂੰ ਚੁੱਕ ਕੇ ਲਿਆਂਦਾ। ਇਹ ਪੁਰਾਣਕ ਕਥਾ, ਬਰਾਹ ਰੂਪ ਤਾਰਿਆ। ਕਹਿੰਦੇ ਕਲਯੁਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਸੂਰਮੇ ਰੂਪ ਹੋ ਕੇ ਆਏ, ਮੁਗਲਾਂ ਦੇ ਜ਼ਾਲਮਾਂ ਦੇ ਜ਼ੁਲਮਾਂ ਕਰਕੇ ਜਿਹੜੀ ਇਹ ਹਿੰਦੁਸਤਾਨ ਦੀ ਧਰਤੀ ਨਿੱਗਰ ਗਈ ਸੀ ਥੱਲੇ ਪਤਾਲ ਵਿੱਚ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੂਰਮੇ ਬਣ ਕੇ ਇਸ ਨਿੱਗਰੀ ਹੋਈ ਧਰਤੀ ਨੂੰ ਉਭਾਰ ਕੇ ਉੱਪਰ ਲੈ ਕੇ ਆਏ। ਜਿਹੜੇ ਨਿੱਗਰ ਗਏ ਸੀ ਤੁਰਕਾਂ ਦੇ ਜ਼ੁਲਮ ਕਰਕੇ ਇਹ ਧਰਤੀ ਹਿੰਦੁਸਤਾਨ ਦੀ, ਛੇਵੇਂ ਪਾਤਸ਼ਾਹ ਨੇ ਜੰਗ ਲੜੇ, ਪਹਿਲਾ ਜੰਗ ਲੜਿਆ ਉਹਨਾਂ ਦੇ ਖਿਲਾਫ, ਦੂਜਾ ਤੀਜਾ ਚਾਰ ਜੰਗਾਂ ਲੜੀਆਂ, ਇਹੋ ਜਿਹੇ ਸੂਰਮੇ ਹਨ।
ਸੂਰਤ ਸੁੰਦਰ ਜੋ ਸਿਮਰੈ ਉਰਮੈ ਤਤ ਗਿਆਨ ਲਏ ਮਤ ਸੂਰ।
ਸੂਰਤ ਸੁੰਦਰ ਜੋ ਸਿਮਰੈ ਉਰਮੈ ਤਤ ਗਿਆਨ ਲਹਿ ਮਤ ਸੂਰ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੂਰਤ ਬੜੀ ਸੁੰਦਰ ਹੈ, ਜਿਹੜਾ ਆਪਣੇ ਹਿਰਦੇ ਚ ਸਿਮਰਦਾ ਉਹਦੇ ਹਿਰਦੇ ਚ ਤਤ ਗਿਆਨ ਪੈਦਾ ਹੁੰਦਾ। ਕਿਵੇਂ? ਲਹਿ ਮਤ ਸੂਰ। ਇੱਥੇ ਸੂਰ ਦਾ ਪਹਿਲੇ ਉੱਤੇ ਸੂਰ ਦੇ ਦੋ ਸ਼ਬਦ ਆਏ ਨੇ, ਸੂਰ ਸੂਰ ਰੂਪ ਹੋ ਕੇ, ਬਰਾਹ ਰੂਪ ਹੋ ਕੇ, ਫਿਰ ਸੂਰਮਾ। ਇੱਥੇ ਹੁਣ ਸੂਰ ਸ਼ਬਦ ਫਿਰ ਆਇਆ ਤੀਜੀ ਵਾਰ, ਇਹਦਾ ਮਤਲਬ ਹੈ ਪੰਡਿਤ, ਵਿਦਵਾਨ, ਜਿਹੜਾ ਗੁਰੂ ਸਾਹਿਬ ਜੀ ਦੀ ਮੂਰਤ ਦਾ ਹਿਰਦੇ ਚ ਧਿਆਨ ਧਾਰਦਾ ਉਹਦੀ ਮਤ ਪੰਡਤਾਂ ਵਾਲੀ ਹੋ ਜਾਂਦੀ ਹੈ, ਉਹ ਵਿਦਵਾਨ ਹੋ ਜਾਂਦਾ ਹੈ। ਹਾਂਜੀ,
ਸੂਰ ਗਏ ਕਰ ਮੈਂ ਰਣ ਕੇ ਪ੍ਰਿਯ ਨਿੰਦਕ ਜੋ ਦੁੱਖ ਪਾਏ ਬਿਸੂਰ।
ਹੁਣ ਇੱਥੇ ਫਿਰ ਸੂਰ ਸ਼ਬਦ ਆਇਆ, ਇਹਦਾ ਮਤਲਬ ਹੈ ਸੂਰ ਬਰਛੀ, ਸੂਲ ਬਰਛੀ, ਬਰਛੀ ਨੂੰ ਕਹਿੰਦੇ ਸੂਰ। ਕਹਿੰਦੇ ਹੱਥ ਚ ਬਰਛੀ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਸੂਰ ਗਹਿ ਕਰ ਮੈਂ ਰਣ ਕੇ ਪਿਆ, ਹੱਥ ਵਿੱਚ ਪਕੜ ਕੇ ਜੰਗ ਦੇ ਮੈਦਾਨ ਨਾਲ ਪਿਆਰ ਕਰਨ ਵਾਲੇ ਨੇ ਸਤਿਗੁਰੂ ਜੀ। ਨਿੰਦਕ ਜੇ ਦੁੱਖ ਪਾਏ ਬਿਸੂਰ, ਇੱਥੇ ਬੇਸੂਰ, ਫਿਰ ਸੂਰ ਸ਼ਬਦ ਨੂੰ ਬੱਬੇ ਨਾਲ ਵਰਣਨ ਕੀਤਾ ਮਹਾਂਕਵੀ ਜੀ ਨੇ। ਕਹਿੰਦੇ ਜਿਹੜੇ ਸਤਿਗੁਰਾਂ ਦੇ ਨਿੰਦਕ ਨੇ ਉਹ ਦੁੱਖ ਪਾ ਕੇ ਝੂਰਦੇ ਹਨ।
ਸੂਰ ਵਿਸਾਲ ਕਿਰਪਾਲ ਗੁਰੂ ਹਰਗੋਬਿੰਦ ਜੀ ਤਮ ਸ਼ਤੁਰਨ ਸੂਰ।
ਸੂਰ ਵਿਸਾਲ ਕਿਰਪਾਲ ਗੁਰੂ ਹਰਗੋਬਿੰਦ ਜੀ ਤਮ ਸ਼ਤੁਰਨ ਸੂਰ। ਮਹਾਨ ਸੂਰਮੇ ਯੋਧੇ ਨੇ ਗੁਰੂ ਹਰਗੋਬਿੰਦ ਸਾਹਿਬ, ਕਿਰਪਾਲੂ ਹਨ ਗੁਰੂ ਹਰਗੋਬਿੰਦ ਸਾਹਿਬ। ਕਹਿੰਦੇ ਸ਼ਤਰੂਆਂ ਰੂਪੀ ਹਨੇਰੇ ਲਈ ਗੁਰੂ ਹਰਗੋਬਿੰਦ ਸਾਹਿਬ ਸੂਰਜ ਵਾਂਗੂ ਨੇ ਸਤਰਨ, ਤਮ ਸ਼ਤਰਨ ਸੂਰ, ਤਮ ਨਾਮ ਹਨੇਰੇ ਦਾ, ਦੁਸ਼ਮਣਾਂ ਰੂਪੀ ਤਮ ਹਨੇਰੇ ਲਈ ਗੁਰੂ ਹਰਗੋਬਿੰਦ ਸਾਹਿਬ ਸੂਰਜ ਵਾਂਗੂ ਹਨ। ਐਸੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੇਰੀ ਨਮਾਮ ਹੈ, ਨਮਸਕਾਰ ਹੈ, ਬਾਰੰਬਾਰ ਨਮਸਕਾਰ ਹੈ। ਅੱਗੇ ਸਤਵੇਂ ਪਾਤਸ਼ਾਹ ਜੀ ਦਾ ਮੰਗਲ ਆਰੰਭ ਹੋ ਰਿਹਾ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਕੱਲ ਦੀ ਕਥਾ ਚ ਗੁਰੂ ਦਇਆ ਨਾਲ ਵਿਚਾਰਾਂਗੇ, ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਕੱਲ ਤਾਰਨ ਗੁਰ ਨਾਨਕ ਆਇਆ, ਕੱਲ ਤਾਰਨ ਗੁਰ ਨਾਨਕ ਆਇਆ,
ਤਾਰਨ ਗੁਰ ਨਾਨਕ ਆਇਆ, ਕੱਲ ਤਾਰਨ ਗੁਰ ਨਾਨਕ ਆਇਆ,
ਕੱਲ ਤਾਰਨ ਗੁਰ ਨਾਨਕ ਆਇਆ, ਕੱਲ ਤਾਰਨ ਗੁਰ ਨਾਨਕ ਆਇਆ,
ਤਾਰਨ ਗੁਰ ਨਾਨਕ ਆਇਆ, ਕੱਲ ਤਾਰਨ ਗੁਰੂ ਨਾਨਕ ਆਇਆ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਵਟੇਤ
ਹੇ ਗੋਬਿੰਦ ਹੇ ਗੁਣ ਨਿਧਾਨ
ਹੇ ਸਦਾ ਬਬੀਤ
ਹੇ ਅਪਰੰਪਰ ਹਰ ਹਰੇ
ਪੀਓਣ ਹਾਰੇ
ਹੇ ਸੰਤ ਕੈ ਸਦਾ ਸੰਗ ਹੇ ਠਾਕੁਰ ਹਉ ਦਾਸ ਰੋ
ਨਿਰਗੁਣ ਗੁਣ ਨਹੀਂ ਕੋਇ
ਨਾਨਕ ਦੀਜੈ ਨਾਮ ਦਾਨ
ਕੋਈ ਪਰੋਇ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅਖਰ ਹਰ ਮਨ ਬਸਤ
ਨਾਨਕ ਦਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰ ਨਿਆਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।